ਇਹ ਤਿੰਨੇ ਵਾਹਿਗੁਰੂ ਦੀ ਸ਼ਿਫਤ ਸਲਾਹ ਵਾਸਤੇ ਵੱਖਰੇ ਵੱਖਰੇ ਕਰਤੱਵ ਗੁਰਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਦੱਸੇ ਹੋਏ। ਪਾਠ ਕਰਨ ਦੇ ਵਿੱਚ ਵੀ ਪਰਮੇਸ਼ਰ ਦੀ ਸ਼ਿਫਤ ਹੋ ਰਹੀ ਹੈ, ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਨੇ ਬੜੀਆਂ ਸ਼ਿਫਤਾਂ ਵਾਹਿਗੁਰੂ ਦੀਆਂ ਕੀਤੀਆਂ। ਜਦੋਂ ਅਸੀਂ ਕੀਰਤਨ ਕਰਦੇ ਹਾਂ, ਗੁਰਬਾਣੀ ਦਾ ਕੀਰਤਨ ਹੈ, ਉਹਦੇ ਸੰਗੀਤ ਦਾ ਰਸ, ਰਾਗ ਦਾ ਆਪਣਾ ਪ੍ਰਭਾਵ ਕੀਰਤਨ ਦੁਆਰਾ ਵੀ ਲਾਭ ਪ੍ਰਾਪਤ ਕਰੋ। ਤੀਸਰਾ, ਗੁਰੂ ਨਾਨਕ ਦੇ ਘਰ ਵਿੱਚ ਭਗਤੀ ਕਰਨ ਦਾ ਅਟੁੱਟ ਅੰਗ ਹੈ ਕਥਾ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣ ਦਿੱਤਾ ਦੁੱਖ ਦਿੱਤਾ। ਕਥਾ ਨੂੰ ਉੱਤਮ ਤਾਈ ਦਾ ਦਰਜਾ ਹੈ, ਇਸ ਕਰਕੇ ਆਓ ਹੁਣ ਕੁਝ ਸਮਾਂ ਕਥਾ ਦੇ ਨਾਲ ਜੁੜੀਏ। ਸ਼ਰਧਾ ਭਾਵਨਾ, ਨਿਰਮਾਣਤਾ, ਸਾਵਧਾਨਤਾ, ਮਨ ਦੀ ਇਕਾਗਰਤਾ ਦੁਆਰਾ ਲਾਭ ਪ੍ਰਾਪਤ ਕੀਤਾ ਜਾ ਸਕਦਾ। ਤੇ ਹੁਣੇ ਹੁਣ ਰਾਗੀ ਸਿੰਘ ਸਾਹਿਬਾਨਾਂ ਦੇ ਮੁੱਖ ਵਿੱਚ ਸ਼ਬਦ ਦੀ ਧੁਨ ਸੀ ਕਿ ਜਾ ਪਾਓ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀ ਅੰਤ ਹੈ ਸੂਰਾ। ਇਹ ਤੁਕਾਂ ਵਾਰ ਵਾਰ ਪੜੀਆਂ ਜਾ ਰਹੀਆਂ ਸਨ, ਜਿਸ ਦੇ ਵਿੱਚ ਦੋ ਗੱਲਾਂ ਮਹਾਰਾਜ ਸਾਹਿਬ ਨੇ ਸਾਨੂੰ ਸਮਝਾਈਆਂ। ਇੱਕ ਤਾਂ ਪਰਮੇਸ਼ਰ ਦੇ ਰੰਗ ਦੀ ਗੱਲ ਸਮਝਾਈ ਹੈ, ਦੂਸਰਾ ਜਿਹਨਾਂ ਨੂੰ ਇਹ ਰੰਗ ਚੜ੍ਹ ਜਾਏ ਉਹਨਾਂ ਨੂੰ ਸੂਰਮੇ ਕਿਹਾ। ਜਦੋਂ ਅਸੀਂ ਸੂਰਮੇ ਦੀ ਪਰਿਭਾਸ਼ਾ ਦੇਖਾਂਗੇ ਕਿ ਸੂਰਮਾ ਹੁੰਦਾ ਕੀ ਹੈ, ਅਰਥ ਕੀ ਹੈ ਸੂਰਮੇ ਦਾ, ਇਹ ਸੰਸਾਰ ਦੇ ਤਲ ਤੇ ਤਿੰਨ ਤਰ੍ਹਾਂ ਦੇ ਧਰਮ ਯੁੱਧ ਕਰਨ ਵਾਲੇ, ਔਰ ਯੁੱਧ ਪ੍ਰਾਪਤ ਕਰਨ ਵਾਲੇ, ਸ਼ਸਤਰਧਾਰੀ ਹੋ ਕਰਕੇ ਜਿਹੜੇ ਦੇਸ਼ ਕੌਮ ਧਰਮ ਦੀ ਰੱਖਿਆ ਲਈ ਜੂਝਦੇ ਹੈ, ਉਹਨਾਂ ਨੂੰ ਤਿੰਨ ਥਾਵਾਂ ਤੇ ਵੰਡਿਆ। ਤੇ ਇੱਕ ਤਾਂ ਉਹ ਹੈ ਜਿਹੜਾ ਮੈਦਾਨੇ ਜੰਗ ਵਿੱਚ ਜਾ ਕੇ ਪਿੱਠ ਨਹੀਂ ਦਿਖਾਉਂਦਾ, ਤੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਦੁਸ਼ਮਣ ਨੂੰ ਮਾਰ ਲੈਂਦਾ, ਤੇ ਉਦੋਂ ਬਾਅਦ ਭਾਵੇਂ ਉਹਦੀ ਵੀ ਜ਼ਿੰਦਗੀ ਸਮਾਪਤ ਹੋ ਜਾਵੇ, ਕੱਲੇ ਨਾਲ ਕੱਲਾ ਖੜਿਆ ਹੈ, ਉਹਨੂੰ ਕਹਿੰਦੇ ਵੀ ਇਹ ਯੋਧਾ ਹੈ। ਯੋਧ, ਮਹਾਬਲ ਤੇ ਸੂਰ, ਤਿੰਨ ਇਹ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵਰਣਨ ਕੀਤੀ ਹੈ। ਉਹ ਯੋਧਾ ਹੈ ਜਿਹੜਾ ਇੱਕ ਨਾਲ ਇੱਕ ਲੜਦਾ ਹੈ, ਤੇ ਜਦੋਂ ਮੈਦਾਨੇ ਜੰਗ ਵਿੱਚ ਇੱਕ ਵਿਅਕਤੀ ਦੇ ਨਾਲ 10,000 ਬੰਦਾ ਲੜਨ ਵਾਲਾ ਹੋਵੇ, ਪਰ ਉਹ 10,000 ਦੇ ਭਾਰੋਂ ਪੈ ਜਾਏ ਕੱਲੇ, ਕੇਵਲ ਭਾਰੂ ਹੀ ਨਹੀਂ, ਉਹ 10,000 ਨੂੰ ਮੈਦਾਨੇ ਜੰਗ ਵਿੱਚ ਸਮਾਪਤ ਕਰ ਦੇਵੇ ਤੇ ਪਿੱਛੇ ਨਾ ਹਟੇ। 10,000 ਨੂੰ ਮਾਰਨ ਵਾਲੇ ਨੂੰ ਫਿਰ ਇਹ ਕਿਹਾ ਜਾਂਦਾ ਹੈ ਕਿ ਯੋਧਾ ਨਹੀਂ, ਇਹ ਮਹਾਂਬਲੀ ਹੈ, ਇਹਨੇ ਵੱਡਾ ਕਰਤੱਵ ਕਰਕੇ ਦਿਖਾਇਆ। ਤੇ ਫਿਰ ਤੀਸਰੀ ਕੈਟਾਗਰੀ ਵਿੱਚ ਆਉਂਦਾ ਹੈ, ਮੈਦਾਨੀ ਜੰਗ ਦੇ ਅੰਦਰ ਲੱਖਾਂ ਦੀ ਗਿਣਤੀ ਦੇ ਵਿੱਚ ਦੁਸ਼ਮਣ ਖੜੇ ਹੈ, ਮਿਸਾਲ ਦੇ ਤੌਰ ਤੇ ਜਿਵੇਂ ਚਮਕੌਰ ਸਾਹਿਬ ਦੇ ਮੈਦਾਨ ਵਿੱਚ ਇੱਕ ਇੱਕ ਸੂਰਮੇ ਦੇ ਹਿੱਸੇ ਲੱਖਾਂ ਦੁਸ਼ਮਣ ਜਿਹੜੇ ਖੜੇ ਸੀ ਮਾਰਨ ਵਾਸਤੇ, ਤੇਰਾ ਪਿਆ ਚਮਕੌਰ ਸਾਹਿਬ, 10,00,000 ਲੋਕ ਔਰੰਗਜ਼ੇਬ ਦੇ ਭੇਜੇ ਹੋਏ, ਬਾਕੀ ਇਹਨਾਂ ਤੋਂ ਹੋਰ ਜਿਹੜੀ ਗਿਣਤੀ ਉਹ ਗਿਣਤੀ ਚ ਨਹੀਂ ਆ ਸਕਦੀ। ਮਹਾਰਾਜ ਨੇ ਕੇਵਲ ਉਹ ਗਿਣਤੀ ਰੱਖੀ ਹੈ ਜਿਹਦਾ ਜ਼ਿੰਮੇਦਾਰ ਦਿੱਲੀ ਦਾ ਤਖ਼ਤ ਸੀ, ਇਹ 10,00,000 ਤਾਂ ਤੂੰ ਭੇਜੀ ਹੈ। ਪਹਾੜੀ ਰਾਜੇ ਵੱਖਰੇ ਨੇ, ਇਰਦ ਗਿਰਦ ਦੀਆਂ ਹੋਰ ਜਿਹੜੇ ਇਕੱਠੇ ਹੋਏ ਨੇ ਭੇਡਾਂ ਬੱਕਰੀਆਂ ਦੀ ਨਾਈ ਭੋਗਲ। ਉੱਥੇ ਮਹਾਰਾਜ ਨੇ ਜੇ ਸਵਾ ਲਾਖ ਸੇ ਏਕ ਲੜਾਉਣ ਦਾ ਵਚਨ ਪੂਰਾ ਕੀਤਾ। ਤਵੇ ਗੋਬਿੰਦ ਸਿੰਘ ਨਾਮ ਜਿਹੜਾ ਲੱਖਾਂ ਤੇ ਭਾਰ ਪੈ ਜਾਇਆ ਔਰ ਫਿਰ ਹਾਰੇ ਨਾ ਜਿੱਤ ਜਾਏ, ਉਹਨੂੰ ਕਿਹਾ ਜਾਂਦਾ ਇਹ ਸੂਰਮਾ ਹੈ। ਇਹਦੇ ਵਿੱਚ ਫਿਰ ਰਥੀ ਮਹਾਰਥੀ ਤੇ ਸੂਰਮਾ ਇਹ ਤਿੰਨ ਤਰ੍ਹਾਂ ਦੇ ਅਤਰਥੀ ਅਤਰਥੀ ਸੂਰਮੇ ਦੇ ਥਾਂ ਤੇ ਆ ਗਏ। ਰਥੀ ਮਹਾਰਥੀ ਅਤਰਥੀ ਜੋਤ ਮਹਾਵਲ ਸੂਰ ਗੁਰੂ ਨਾਨਕ ਸਾਹਿਬ ਦੇ ਵਚਨ। ਇਹ ਹੈ ਸੂਰਮਾ ਜਿਸ ਦੀ ਗੱਲ ਇਤਿਹਾਸ ਦੇ ਪੰਨੇ ਤੇ, ਇਹ ਸੂਰਮਾ ਜਿਸਮਾਨੀ ਸੂਰਮਾ ਹੈ, ਜਿਸਮ ਦਾ ਸੂਰਮਾ ਹੈ। ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੇ ਸੂਰਮਿਆਂ ਦੀ ਗੱਲ ਹੈ, ਇੱਕ ਰੂਹਾਨੀਅਤ ਦਾ ਸੂਰਮਾ ਹੈ, ਇੱਕ ਜਿਸਮਾਨੀ ਸੂਰਮਾ ਹੈ। ਜਿਸਮ ਦੇ ਨਾਲ ਲੜਨ ਵਾਲਾ ਉਹਦੀਆਂ ਤਿੰਨ ਵਿਚਾਰਾਂ ਆਪ ਜੀ ਨੇ ਸੁਣ ਲਈਆਂ, ਜੋਧਾ ਮਹਾਬਲੀ ਤੇ ਸੂਰਮਾ। ਜਿਹੜਾ ਅੰਤਰੀ ਭਾਵ ਦੇ ਵਿੱਚ ਸੂਰਮਾ ਹੈ, ਜਿਹਦੀ ਗੱਲ ਇੱਥੇ ਗੁਰੂ ਸਾਹਿਬ ਕਹਿੰਦੇ ਜਾ ਕੋ ਹਰ ਰੰਗ ਲਾਗੋ ਸੂਰਮੈ, ਸੋ ਕਹੀ ਅੰਤ ਹੈ ਸੂਰਾ ਆਤਮ ਜਿਹੜੇ ਸੂਰਜ ਆਖੇ ਤਾਂ ਜਾ ਕਰ ਸਤਿਗੁਰੂ ਪੂਰਾ। ਤੇ ਉਹਦੇ ਵਾਸਤੇ ਇਹ ਬਾਹਰ ਦ੍ਰਿਸ਼ਟਾਂਤ ਜਿਹੜਾ ਹੈ ਅੰਤਰੀ ਭਾਵ ਦੇ ਵਿੱਚ ਹੀ ਜਾਣਨਾ, ਇੱਕ ਸੂਰਮਾ ਅੱਠ ਜਾਮਿਆਂ ਦੇ ਵਿੱਚ ਗੁਰੂ ਸਾਹਿਬ ਨੇ ਤਿਆਰ ਕੀਤਾ। ਉਹ ਹਿਰਦੇ ਦੇ ਤਲ ਤੇ, ਹਿਰਦੇ ਦੀ ਜ਼ਮੀਨ ਤੇ ਅੰਦਰ ਦੇ ਦੁਸ਼ਮਣ ਨਾਲ ਲੜਦਾ ਹੈ। ਉਹਦੀਆਂ ਵੀ ਤਿੰਨ ਕੈਟਾਗਰੀਆਂ, ਇੱਕ ਬਾਹਰ ਹੈ, ਇੱਕ ਅੰਤਰੀਕ ਹੈ। ਤੇ ਬਾਹਰ ਦੀ ਗੱਲ ਆਪ ਜੀ ਨੇ ਸਰਮਨ ਕਰਨੀ। ਅੱਠ ਜਾਮਿਆਂ ਦੇ ਵਿੱਚ ਰੂਹਾਨੀਅਤ ਦਾ ਸੂਰਮਾ ਪੈਦਾ ਕੀਤਾ, ਜਿਹਦਾ ਜ਼ਿਕਰ ਗੁਰਬਾਣੀ ਵਿੱਚ ਵਾਰ ਵਾਰ ਹੁੰਦਾ ਹੈ। ਜਿਨ ਮੇਰੇ ਮਾਰੇ ਨਾਰੇ ਪੰਚ ਸੂਰਵੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਵਿਦਾਰ ਉਦਾਰੇ, ਸੋ ਪੂਰਾ ਇਹ ਕਲੀ ਗਏ। ਇਹ ਜ਼ਿਕਰ ਕੀਤਾ ਹੈ, ਐਸਾ ਕੌਣ ਸੂਰਮਾ ਜਿਹੜਾ ਇਹ ਜੇ ਯੋਧਿਆਂ ਮਾਰ ਲਵੇ, ਕਾਮ ਕਰੋ ਲੋਭੋ ਅੰਤਰ। ਤੇ ਫਿਰ ਦੂਸਰਾ ਅੰਤਰੀ ਭਾਵ ਦੇ ਵਿੱਚ ਹਿਰਦੇ ਦੇ ਤਲ ਤੇ ਦੋ ਵਿਰੋਧੀ ਤੱਤ ਲੜ ਰਹੇ ਨੇ ਆਪਸ ਵਿੱਚ, ਲੜਦੇ ਰਹਿਣਗੇ ਜਿੰਨਾ ਚਿਰ ਸੰਸਾਰ ਹੈ, ਜਿੰਨਾ ਚਿਰ ਸਾਡਾ ਜੀਵਨ ਹੈ ਉਨੀ ਦੇਰ ਤੱਕ ਇਹ ਲੜਾਈ ਜਾਰੀ ਰਹੇਗੀ, ਬੰਦ ਨਹੀਂ ਹੋਏ। ਕਦੇ ਕੋਈ ਭਾਰ ਪੈ ਜਾਂਦਾ, ਕਦੇ ਕੋਈ ਪੈ ਜਾਂਦਾ, ਜਿਵੇਂ ਕਦੇ ਰਾਕਸ਼ ਕਦੇ ਦੇਵਤੇ, ਕਦੇ ਮਨ ਦੇ ਖਿਆਲ ਮਾੜੇ ਸਾਡੇ ਦੀ ਭਾਰ ਪੈ ਜਾਂਦੇ ਤੇ ਕਦੇ ਚੰਗੇ ਵੀ ਪੈ ਜਾਂਦੇ। ਇਹ ਲੜਾਈ ਜਾਰੀ ਹੈ ਤੇ ਜਾਰੀ ਰਹੇਗੀ। ਫਿਰ ਕਹਿੰਦੇ ਜਿਹੜਾ ਗੁਰੂ ਵਾਲਾ ਬਣ ਕੇ ਗੁਰੂ ਦੇ ਬਚਨਾਂ ਅਨੁਸਾਰ ਅੰਮ੍ਰਿਤ ਛਕ ਕੇ ਆਪਣੇ ਸਰੀਰ ਨੂੰ ਵਜਰ ਗ੍ਰਹਿ ਤੋਂ ਬਚਾ ਕੇ ਰੱਖੇ, ਸਰੀਰ ਨਾਲ ਲੜਦਾ ਰਹੇ, ਇਹਦੇ ਨਾਲ ਵਜਰ ਗ੍ਰਹਿ ਨਹੀਂ ਹੋਣ ਦੇਣੀ। ਮਨ ਚ ਬੁਰਾਈ ਹੁੰਦੀ ਹੈ ਤੇ ਇੰਦਰੀਆਂ ਦੇ ਵਿੱਚ ਵੀ ਬੁਰਾਈ ਆ ਜਾਂਦੀ ਹੈ, ਦੇਖਣ ਵਿੱਚ ਵੀ ਸੋਚਣ ਵਿੱਚ ਵੀ, ਲੇਕਿਨ ਸਰੀਰ ਦੁਆਰਾ ਉਹ ਕਰਮ ਨਹੀਂ ਕਰਦਾ, ਸਰੀਰ ਨੂੰ ਬਚਾਉਂਦਾ, ਇੱਕ ਨਾਲ ਲੜ ਰਿਹਾ ਤੇ ਉਹ ਸਰੀਰ ਦੇ ਨਾਲ ਇਹ ਲੜਾਈ ਕਰਦਾ ਕਰਦਾ ਭਾਰੂ ਪੈ ਜਾਏ, ਸਰੀਰ ਨੂੰ ਬੁਰਾਈਆਂ ਤੋਂ ਬਚਾ ਕੇ ਰੱਖੇ। ਇਹ ਸਰੀਰਾਂ ਮੇਰੇ ਅੱਜ ਜਗ ਮੈਂ ਆਏ, ਫਿਰ ਕਿਆ ਤੁਧ ਕਰਮ ਕਮਾਇਆ, ਤੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰਮਾਨਾ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ। ਇਹ ਵਿਚਾਰਾਂ ਦੇ ਕੇ ਮਨ ਨੂੰ ਠੀਕ ਰੱਖੇ, ਕਹਿ ਨਾਮ ਸਰੀਰ ਪ੍ਰਵਾਨ ਹੋਇਆ ਸਤਿਗੁਰੂ ਸੁਣ ਚਿਤਲਾਇਆ, ਜੇ ਪ੍ਰਵਾਨ ਹੋਣਾ ਤਾਂ ਗੁਰੂ ਨਾਲ ਚਿਤਲਾ ਕੇ ਰੱਖ। ਤੇ ਉਹ ਆਪਣੇ ਸਰੀਰ ਨੂੰ ਬੁਰਾਈਆਂ ਤੋਂ ਇੰਨਾ ਬਚਾ ਕੇ ਰੱਖਦਾ ਹੈ ਕਿ ਭਾਰੂ ਪੈ ਗਿਆ ਵਿਵੇਕ ਬੁੱਧ ਦੁਆਰਾ, ਗੁਰੂ ਦੀ ਮਤ ਦੁਆਰਾ, ਗੁਰੂ ਨੂੰ ਹਾਜ਼ਰ ਜਾਣ ਕੇ ਬੁਰਾਈ ਨਹੀਂ ਕਰਦਾ, ਸਰੀਰ ਦੁਆਰਾ ਚੋਰੀ ਨਹੀਂ ਕਰਦਾ, ਸਰੀਰ ਦੁਆਰਾ ਜਾਰੀ ਨਹੀਂ ਕਰਦਾ, ਸਰੀਰ ਦੁਆਰਾ ਕਿਸੇ ਜੀਵ ਦੀ ਹਿੰਸਾ ਨਹੀਂ ਕਰਦਾ, ਸਰੀਰ ਦੁਆਰਾ ਕਿਸੇ ਦਾ ਬੁਰਾ ਨਹੀਂ ਕਰਦਾ, ਉਹਦੇ ਕਦਮ ਬੁਰੇ ਪਾਸੇ ਨੂੰ ਨਹੀਂ ਤੁਰਦੇ, ਰੋਕ ਲੈਂਦਾ, ਤੇ ਉਹਦੇ ਹੱਥ ਬੁਰਾਈ ਵਾਲੇ ਪਾਸੇ ਨੂੰ ਨਹੀਂ ਜਾਂਦੇ, ਸਰੀਰ ਨੂੰ ਰੋਕ ਕੇ ਰੱਖਦਾ, ਤੇ ਸਰੀਰ ਦੁਆਰਾ ਉਸਨੇ ਐਸਾ ਨਹੀਂ ਹੋਣ ਦਿੱਤਾ, ਉਹਨੂੰ ਕਹਿੰਦੇ ਆ ਕਿ ਇਹ ਯੋਧਾ ਹੈ। ਇਹ ਸੰਸਾਰ ਦੇ ਜੰਗ ਵਿੱਚ ਇਹ ਸਰੀਰ ਨੂੰ ਬੁਰਾਈਆਂ ਤੋਂ ਬਚਾਉਣ ਦੇ ਵਿੱਚ ਭਾਰੂ ਪੈ ਗਿਆ, ਇੱਕ ਯੁੱਧ ਹੈ। ਮਹਾਬਲੀ ਕੁਦਨ ਕਹਿਣਗੇ ਸਤਿਗੁਰੂ, ਜਿਸ ਦਿਨ ਦਸੇ ਇੰਦਰੀਆਂ ਤੇ ਵੀ ਭਾਰੂ ਪੈ ਜਾਏ, ਪਹਿਲਾਂ ਕਦੇ ਸਰੀਰ ਨੂੰ ਬਚਾਇਆ ਸੀ, ਬੁਰਾਈ ਨਹੀਂ ਹੋਣ ਦਿੱਤੀ ਸਰੀਰ, ਪਰ ਅੱਖਾਂ ਬੁਰਾਈ ਕਰਦੀਆਂ ਸੀ, ਜੀਭ ਝੂਠ ਬੋਲਦੀ ਸੀ, ਕੰਨ ਵਿਦਿਆ ਸੁਣਦੇ ਸੀ, ਤੇ ਇੰਦਰੀਆਂ ਨੂੰ ਬਸ ਦੇ ਵਿੱਚ ਨਹੀਂ ਸੀ, ਉਹ ਭਾਰੂ ਪੈ ਰਹੇ ਸੀ। ਤਾਂ ਜਿਸ ਵੇਲੇ ਫਿਰ ਇਸਨੇ ਆਪਣੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ, ਇਹਨਾਂ ਦਸਾਂ ਇੰਦਰੀਆਂ ਨੂੰ ਹੀ ਕਾਬੂ ਕਰ ਲਿਆ, ਜੀਵ ਦੇ ਨਾਲ ਝੂਠ ਬੋਲਣ ਦੀ ਥਾਂ ਤੇ ਜੀਵਾ ਜਪ ਗੁਰੂ ਨਾਮ, ਗੁਰੂ ਦਾ ਨਾਮ ਜਪਣ ਲੱਗ ਪਿਆ। ਨੇਤਰ ਬੁਰਾ ਦੇਖਦੇ ਸੀ, ਨੇਤਰੀ ਸਤਿਗੁਰ ਪੇਖਣਾ, ਨੇਤਰਾਂ ਦੇ ਗੁਰੂ ਨਾਨਕ ਦਾ ਸਰੂਪ ਆ ਗਿਆ। ਇਹ ਵੀ ਸੰਸਾਰ ਨੂੰ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਦ੍ਰਿਸ਼ਟੀ ਸ਼ੁੱਧ ਹੋ ਗਈ, ਜਿੱਧਰ ਦੇਖਦਾ ਹੈ ਪਰਮਾਤਮਾ ਦਿਸਦਾ ਹੈ, ਪਰਮਾਤਮਾ ਦੇ ਰੂਪ ਦਿਸਦੇ ਨੇ। ਇਹ ਤੇ ਔਰਤ ਮਰਦਾਂ ਸਾਦੇ ਸਾਜੇ, ਇਹ ਸਭ ਰੂਪ ਤੁਮਾਰੇ, ਇਹ ਉਹਦੇ ਰੂਪ ਹਨ। ਪਰਮੇਸ਼ਰ ਹੈ ਸੰਸਾਰ ਹੈ ਤਾਂ ਪਰਮੇਸ਼ਰ ਦਾ ਰੂਪ ਹੀ, ਪਰ ਨਜ਼ਰ ਨਹੀਂ ਆ ਰਿਹਾ ਅਗਿਆਨੀਆਂ ਨੂੰ, ਗਿਆਨਵਾਨਾਂ ਦੀ ਦ੍ਰਿਸ਼ਟੀ ਦੇ ਅੰਦਰ ਜਤਰ ਜਤਰ ਮਨੋਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟ ਸਭ ਹੈ ਬ੍ਰਹਮ, ਬ੍ਰਹਮ ਹੈ ਪਸਰੇ, ਸਾਰੀ ਜਗ੍ਹਾ ਬ੍ਰਹਮ ਹੈ। ਤੇ ਉਹਨਾਂ ਦੇ ਨੇਤਰ ਇਹਨੇ ਸ਼ੁੱਧ ਹੋ ਜਾਂਦੇ ਨੇ, ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਨਾ ਕੋ ਵੈਰੀ ਨਾ ਹੀ ਬੇਗਾਨਾ, ਸਮਦ੍ਰਿਸ਼ਟੀ ਜਿਹਨੂੰ ਕਹਿੰਦੇ ਨੇ, ਸਗਲ ਸੰਗ ਹਮਕੋ ਬਣਿਆਈ, ਦੁਸ਼ਮਣ ਰਿਹਾ ਹੀ ਕੋਈ ਨਾ, ਸਾਰੇ ਮਿੱਤਰ ਰਹੇ ਦਿਸ ਰਹੇ ਨੇ, ਸਾਰੇ ਆਪਣੇ ਦਿਸਦੇ, ਕੋਈ ਬਗਾਨਾ ਨਹੀਂ ਦਿਸ ਰਿਹਾ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਇਹ ਅਵਸਥਾ ਹੋ ਗਈ। ਤੇ ਨੇਤਰਾਂ ਦੁਆਰਾ ਪਰਤਰਿਆ ਰੂਪ ਨੇ ਵੇਖੇ ਨੇਤਰ, ਨੇਤਰ ਇੰਨੇ ਸ਼ੁੱਧ ਹੋ ਗਏ, ਹੁਣ ਬਗਾਨੀ ਔਰਤ ਬਗਾਨੀ ਨਹੀਂ ਦਿਸਦੀ, ਆਪਣੀ ਭੈਣ ਦਿਸਦੀ ਹੈ, ਆਪਣੀ ਮਾਂ ਦਿਸਦੀ ਹੈ, ਆਪਣੀ ਧੀ ਦਿਸਦੀ ਹੈ, ਕਿਉਂਕਿ ਦ੍ਰਿਸ਼ਟੀ ਬਦਲ ਗਈ। ਦ੍ਰਿਸ਼ਟੀ ਬਦਲਣ ਦੇ ਨਾਲ ਸ੍ਰਿਸ਼ਟੀ ਬਦਲ ਜਾਂਦੀ, ਦ੍ਰਿਸ਼ਟੀ ਸ੍ਰਿਸ਼ਟੀ ਦਾ ਬਦਲਣ ਦਾ ਬੜਾ ਸਥਾਨ ਹੈ। ਇਸ ਕਰਕੇ ਇੱਕ ਕੁਮਿਹਾਰ ਭਾਂਡੇ ਬਣਾਉਣ ਵਾਲਾ ਭਾਂਡੇ ਬਣਾਉਂਦਾ ਸੀ, ਫਿਰ ਉੱਤ ਆ ਗਈ ਗਰੀਕ, ਗਰੀਕ ਮਰੁੱਤ ਕਹਿੰਦੇ ਆ ਜਿਹਦੇ ਵਿੱਚ ਜੇਠ ਔਰ ਹਾੜ, ਇਹ ਗਰੀਕ ਮਰੁੱਤ ਦੇ ਦੋ ਮਹੀਨੇ ਜਿਹਦੇ ਵਿੱਚ ਧੁੱਪ ਜਿਹੜੀ ਆ ਬਹੁਤ, ਸੂਰਜ ਨੇੜੇ ਆ ਜਾਂਦਾ ਧਰਤੀ ਦੇ ਤੇ ਬਹੁਤ ਤਪਸ਼ ਹੋ ਜਾਂਦੀ ਹੈ, ਜਦੋਂ ਸੂਰਜ ਦੂਰ ਚਲਾ ਜਾਂਦਾ ਠੰਡ ਹੋ ਜਾਂਦੀ ਹੈ, ਤੇ ਜਿਸ ਵੇਲੇ ਸੂਰਜ ਗਗਨ ਤੱਕ ਹੈ, ਧਰਤੀ ਦੋ ਹਿੱਸਾ ਹੈ, ਸੁੱਖ ਹੈ ਅਗਨ ਦੁੱਖ ਹੈ, ਆਕਾਸ਼ ਤਪ ਗਿਆ ਹੈ, ਜ਼ਮੀਨ ਤਪ ਗਈ, ਹਵਾ ਤਪ ਗਈ, क्योंकि ग्रीक मुल्क है। इस ग्रीक मुल्क के अंदर कम्याल अपनी किरत करने वेले उन्हें मिट्टी तैयार की है, मिट्टी बुन ली, तैयार कर ली, कुछ बनाने ही बड़ा सी। वो सोचा सी बनावांगे कुछ भांडे बनाने से, और की करना सी, केड़े भांडे बनाने हैं। अजे शुरू नहीं सी कीते, इन्हें रोटी का टाइम हो गया। उहदे घर वाले बड़ी सुखी सी, बीबी बड़ी सुजान, वो अपने पति की रोटी लेके गई कम्याल जी। रोटी रख दी, हाथ सुचे कीते। पुराने समय के अंदर सुचम का बड़ा ख्याल रखा जाता है। कलयुग का पहरा ऐसा हो गया, हूं तो घर घर युग है, हूं तो अस्थाना से सुचम ना रही, पुराने साधु रखते सारे। झूठ से झूठ का संबंध है, सच से सुच का संबंध है। कलयुग का प्रभाव है। हस सुचे कीते, हस सुचे करने तो बाद प्रशादा छकना शुरू किया, परमात्मा का नाम लेके छक ले, मुड़ के फिर अलग साफ किए। घरवाले ने सुधे पूछ लिया कि हे पति, चक तैयार है, मिट्टी तैयार है, तू भांडे बनाने लगा है, तो मैं तेन पूछना चाहनी हाँ भी की ख्याल किया, कि भांडे बनाएगा। तो उसने कम्यार ने जवाब दिता, कहने लगे भी मैं ये सोचा कि बहुत सारी मंग है लोगों के, मैं चिलमा बनावांगा। जिसे को मोबाइल है भाई मेरी हाथ छोड़ के बेनती है, जब बाहर जाके सुन, जब मोबाइल नहीं सुनना। यह गुरु नानक के घर के बहुत बड़ा पाप जिहड़ा लैण वाला नहीं है। इत बच जाए तुहाडे फायदे जाएगा। इत्थे बह के कदी भी फोन नहीं सुनना, उठ के बाहर जाके सुनो, जां अपने बंद करके बैठो, तां कि तुसी पहले पता नहीं किन्हां पापां दे मारे होए आ, एक नवा अपनी बेड़ी च होर बड्डे ना पा लईए जिहड़े साडे कोल पाल चुक्या जावे। यह बहुत बड़ा पाप है जिहड़ा लैण वाला नहीं। हर जस चलते जो कोई बात चलावा गोबिंद सिंह को तुर जम पर जाए, यह बापू का फैसला है कि जो संगत में बह के गल करेगा। जमा के लोग जाकर मैं कोई सियाह ख्याल नहीं करा कि मेरा सिख है, मेरा विधान तोड़िया, वो अपराधी है, तो उन्होंने सजा मिलेगी मिलेगी। इस करके इस अपराध को बचना है, ये हद छोड़ के बेहती। हाँ, मैं गल कर रहा है कि घरवाली ने पूछे पति की बनाएगा, कहता मैं चिलमा बनाऊंगा। उन्हें कहा क्यों, बाकी भांडा कोई भी नहीं आके चिलमा बनाएगा। उन्हें कहा भाई है, आप गरीब बंदे हाँ, जिहड़ी चीज की ज्यादा लागत है वही बनानी चाहिए, चार पैसे होंगे घर में घर चलेगा, तू क्यों इतराज कर दिता, यह मिट्टी है। कहते नहीं पति, नहीं मेरा मन नहीं करता, है तो मिट्टी, ये अग पाई जाएगी, ये लिखित बूटी पाई जाएगी, जेडे चिलम पीण वाले उन्होंने पता नहीं किनिया बीमारियां लगन गियां। यह बहुत बड़ा अपराध है जिसे आप हिस्सेदार बन जाएंगे। चिलम तो आग आप बनाई है ना, किरत तो करनी है, किरत में पाप क्यों आवे। देखो ये लोग किन्ने पवित्र सी, किन्ने ख्याल पवित्र सी। पैसा नहीं चाहिए धर्म चाहिए, अज पैसा चाहिए धर्म नहीं चाहिए। कहने वो प्रजापत के मन में ख्याल आया, कहना भलीए लोग इतना कद कद कहना है, पहली बार तू मैं किसी काम के सलाह दी है, लो आप चिलमा नहीं बनाते, ते हुण तूं दस की बनावा। कहण लगी जी मेरा ख्याल है भी सुराहियां बनाओ, सुराही बनाओ, सुराही दे विच पानी पा के रखा जांदा है, ਤੇ ਨਾਲੇ ਤਾਂ ਇਹ ਮਿੱਟੀ ਠੰਡੀ ਰਹੇਗੀ, ਨਾਲੇ ਪੀਣ ਵਾਲੇ ਦੀ ਪਿਆਸ ਬਜੇਗੀ ਤੇ ਤੁਹਾਡਾ ਜਿਹੜਾ ਭਲਾ ਹੋਏਗਾ, ਸ਼ੁਭ ਕਰਮ ਹੋ ਜਾਏਗਾ ਤੁਹਾਡਾ। ਸੁਰੰਗ ਬਣਾ ਦਿਓ। ਕਰਤਾ ਪੁਰਖ ਬੜਾ ਭਿਆਨਕ ਹੈ। ਉਹਨੇ ਕਿਹਾ ਠੀਕ ਹੈ, ਜਿਹੜੀ ਚੰਗੀ ਸਿੱਖਿਆ ਹੋਵੇ ਔਰਤ ਇੱਕ ਛੋਟੇ ਜਿਹੇ ਰਾਜ ਦਾ ਵਜ਼ੀਰ ਹੈ। ਵਜ਼ੀਰ ਜਿਨ੍ਹਾਂ ਦੇ ਵਜ਼ੀਰ ਚੰਗੇ ਨੇ ਉਹਨਾਂ ਦੇ ਰਾਜੇ ਕਾਮਯਾਬ ਹੋ ਜਾਂਦੇ ਨੇ, ਜਿਨ੍ਹਾਂ ਦੀਆਂ ਔਰਤਾਂ ਚੰਗੀਆਂ ਉਹਨਾਂ ਦੇ ਘਰ ਜਿਹੜੇ ਨੇ ਬੜੇ ਸਵੱਛ ਰਹਿੰਦੇ ਨੇ ਔਰ ਕਾਮਯਾਬ ਹੋ ਜਾਂਦੇ ਨੇ। ਕਬੀਰ ਨੂੰ ਪੁੱਛਿਆ ਸੀ, ਕਬੀਰ ਸਾਹਿਬ ਭਗਤੀ ਤਾਂ ਹੋਰ ਵੀ ਬਹੁਤ ਕਰਦੇ ਨੇ, ਤੁਹਾਡੀ ਕਾਮਯਾਬੀ ਦਾ ਕਾਰਨ ਕੀ ਹੈ? ਭਗਤੀ ਬੜੇ ਕਾਮਯਾਬ ਹੁੰਦੇ ਨੇ। ਕਬੀਰ ਸਾਹਿਬ ਬੋਲੇ, ਮੇਰੀ ਕਾਮਯਾਬੀ ਦਾ ਕਾਰਨ ਜਿਹੜਾ ਹੈ ਮੇਰੀ ਘਰਵਾਲੀ ਹੈ। ਕਬੀਰ ਨੇ ਸੱਚ ਕਿਹਾ, ਮੇਰੀ ਲੋਈ ਮੇਰੀ ਭਗਤੀ 'ਚ ਮੈਨੂੰ ਕਾਮਯਾਬ ਕਰਨ ਵਾਲੀ ਹੈ। ਮਹਾਂਪੁਰਸ਼ ਇੱਥੇ ਆ, ਇੱਥੇ ਆ। ਕਹਿਣ ਲੱਗੇ ਵੀ ਕਿਸ ਤਰ੍ਹਾਂ ਘਰਵਾਲੀਆਂ ਤਾਂ ਸਾਰਿਆਂ ਦੀਆਂ ਆਪਣੀ ਕਾਰ ਅੱਗੇ ਕਰ, ਆਪਣੇ ਆਪਣੇ ਘਰਵਾਲੀ ਨੂੰ ਲੋਕੀ ਸਲਾਉਂਦੇ ਤੇ ਤੁਸੀਂ ਲੋਈ ਨੂੰ ਸਲਾ ਲੈ? ਕਹਿੰਦੇ ਨਹੀਂ ਨਹੀਂ ਐਸੀ ਬਾਤ ਨਹੀਂ ਹੈ, ਬਹੁਤ ਫਰਕ ਹੈ। ਬਾਕੀ ਦੇ ਲੋਕਾਂ ਦੀਆਂ ਆਦਤਾਂ ਲਾਉਣ ਤੇ ਮੇਰੀ ਔਰਤ ਦਾ ਜਿਵੇਂ ਸਮਾਨ ਦਾ ਫਰਕ ਹੈ। ਕਹਿੰਦੇ ਵੀ ਮੈਂ ਤਾਂ ਮੰਨਦਾ ਨਹੀਂ। ਕਹਿੰਦੇ ਚਲੋ ਨਹੀਂ ਮੰਨਦਾ ਫਿਰ ਮੈਂ ਤੁਹਾਨੂੰ ਬਰਤਾਖੀ ਦਿਖਾ ਦਿੰਦਾ। ਕਹਿੰਦੇ ਆਵਾਜ਼ ਮਾਰੀ ਲੋਈ। ਹਾਂਜੀ ਪਤੀ ਜੀ, ਆਵਾਜ਼ ਮਾਰੀ ਦੋਵੇਂ ਹਜੇ ਉੜੇ। ਹਾਂ ਐਸਾ ਕਰ, ਆਹ ਤਗਾਰ ਚੱਕ, ਸਾਡੇ ਇੱਥੇ ਮਾਰਗ ਵਾਲੇ ਪਾਸੇ ਨੂੰ ਤਸਲਾ ਕਹਿੰਦੇ, ਤਗਾਰ ਚੱਕ, ਬਾਹਰ ਤੋਂ ਜਾ ਕੇ ਚੀਕਣੀ ਜੀ ਮਿੱਟੀ ਲੈ ਕੇ ਆ। ਜੀ ਸਤਪਾਜੀ ਕਈ ਮਿੱਟੀ ਲੈ ਕੇ ਆ ਗਏ। ਕਹਿੰਦੇ ਨੂੰ ਕੁੱਟ ਕੇ ਬਰੀਕ ਕਰ ਦੇ, ਕੁੱਟੀ ਬਰੀਕ ਕੀਤੀ, ਛਣ ਦੇ ਛਣ ਦਿੱਤੀ। ਜਿੰਨਾ ਆਪਣੇ ਘਰ ਵਿੱਚ ਘੀ ਪਿਆ ਹੈ, ਵੈਸੇ ਤਾਂ ਗਰੀਬਾਂ ਦੇ ਘਰ ਵਿੱਚ ਕਿੰਨਾ ਘੀ ਹੁੰਦਾ, ਕਹਿੰਦਾ ਸਾਰੇ ਹੀ ਇਹਦੇ ਵਿੱਚ ਪਾ ਦੇ। ਉਹ ਕਹਿੰਦੀ ਸਭ ਸਾਰੇ ਪਾਤਾ ਗੁਣ ਦਿੱਤਾ, ਘੀ ਦੇ ਨਾਲ ਮਿੱਟੀ ਗੁਣ ਦਿੱਤੀ। ਕਹਿੰਦੇ ਇਸ ਤਰ੍ਹਾਂ ਕਰ, ਇਹਦੇ ਦੀਵੇ ਬਣਾ ਕੇ ਜਿੱਥੋਂ ਮਿੱਟੀ ਲੈ ਕੇ ਆਇਆ ਉੱਥੇ ਰੱਖ ਲਿਆ। ਕਹਿੰਦੇ ਜੀ ਸਤਪਾਜ ਉੱਥੇ ਰੱਖ ਲਿਆ। ਕਹਿਣ ਲੱਗੇ ਕੋਈ ਬਾਤ ਸਮਝ ਆਈ? ਇਹਨੂੰ ਪੁੱਠਾ ਕੰਮ ਕੀ ਹੋਏਗਾ ਕਿ ਮਿੱਟੀ ਚ ਘੀ ਪਾ ਕੇ ਘਰ ਦੀ ਬਰਬਾਦੀ, ਪਰ ਮੇਰੇ ਘਰ ਵਾਲੇ ਇੱਕ ਵਾਰੀ ਵੀ ਠੋਕਿਆ ਨਹੀਂ ਦਿੰਦੇ, ਤੂੰ ਐ ਕਿੰਨਾ ਪੁੱਠਾ ਕੰਮ ਕਰ ਰਿਹਾ। ਇਹ ਆਗਿਆਕਾਰ ਦਾ ਸਬੂਤ ਹੈ, ਜੋ ਮੈਂ ਕਹਾਂ ਮੇਰੇ ਬਚਨ ਨੂੰ ਅਲਾਹੀ ਹੁਕਮ ਸਮਝੀ ਦੀ ਮੇਰੇ ਘਰ ਵਾਲੇ। ਇਸ ਲਈ ਲੋਹੀ ਦੇ ਨਾਲ ਮੇਰਾ ਅੱਜ ਤੱਕ ਕਦੀ ਵੀ ਝਗੜਾ ਨਹੀਂ ਹੋਇਆ, ਜਿੱਥੇ ਕਦੀ ਹੋਈ ਨਹੀਂ ਸਕਦਾ, ਗੁਜਾਇਸ਼ ਨਹੀਂ ਹੈ। ਸਮਰਪਿਤ ਹੈ ਪਤੀ ਨੂੰ, ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ, ਤਨ ਮਨ ਦੇਹ ਨਾ ਅੰਤਰ ਰੱਖੈ, ਅਵਰਾ ਦੇਖ ਨਾ ਸੁਣੈ ਅਪਖੈ। ਸੀਲ ਸੰਜਮ ਤੇਰੇ ਆਗਿਆ ਮਾਨੈ, ਜਿਸ ਨਾਰੀ ਕੋ ਦੁੱਖ ਨਾ ਜਮਾਨੈ, ਕਹੋ ਨਾਨਕ ਜਿਨ ਫਿਰੋ ਪਰਮੇਸ਼ਵਰ ਕਰ ਜਾਣਿਆ, ਧਨ ਸਤੀ ਦਰਗਹਿ ਪ੍ਰਵਾਨਿਆ, ਉਹ ਦਰਗਹਿ ਦੇ ਪ੍ਰਵਾਨ ਨਹੀਂ ਹੋ ਗਏ। ਜੇ ਅਸੀਂ ਆਪਣਾ ਜੀਵਨ ਗੁਰਬਾਣੀ ਅਨੁਸਾਰ ਕਰ ਲਈਏ, ਹਰ ਇੱਕ ਦਾ ਘਰ ਵੈਕੁੰਠ ਬਣ ਸਕਦਾ ਹੈ, ਹਰ ਇੱਕ ਦਾ ਘਰ ਸਵਰਗ ਬਣ ਸਕਦਾ ਹੈ, ਕੋਈ ਕਲੇਸ਼ ਕਿਸੇ ਵੀ ਘਰ ਵਿੱਚ ਨਹੀਂ ਰਹੇਗਾ। ਜਿੰਨੇ ਝਗੜੇ ਗੁਰਬਾਣੀ ਤੋਂ ਪਰੇ ਹੋ ਗਏ ਹੋਵੇ, ਮੇਰੇ ਘਰ ਹੋਵੇ ਤੁਹਾਡੇ ਘਰ ਹੋਵੇ, ਕਬੀਰ ਦੇ ਘਰ ਕੋਈ ਝਗੜਾ ਹੀ ਹੈ ਨਹੀਂ, ਸ਼ਾਂਤ ਹੈ। ਪਦਾਰਥ ਹੈ ਨਹੀਂ ਤਾਂ ਵੀ ਝਗੜਾ ਨਹੀਂ ਕਦੀ ਵੀ ਪਏ। ਇੱਥੋਂ ਤੱਕ ਜੇ ਇੱਕ ਦਿਨ ਐਸਾ ਹੋਇਆ, ਸੰਤ ਆ ਗਏ। ਸੰਤਾਂ ਕੋਲ ਸੰਤਾਂ ਨਹੀਂ ਆਉਣਾ, ਚੋਰਾਂ ਕੋਲ ਚੋਰਾਂ ਨੇ ਆਉਣਾ, ਠੱਗਾਂ ਕੋਲ ਠੱਗਾਂ ਨੇ ਆਉਣਾ, ਰਾਜਨੀਤਿਕ ਲੋਕਾਂ ਕੋਲ ਰਾਜਨੀਤਿਕ ਲੋਕਾਂ ਨੇ ਆਉਣਾ, ਵਪਾਰੀਆਂ ਕੋਲ ਵਪਾਰਾਂ ਨੇ ਆਉਣਾ, ਵਪਾਰੀਆਂ ਨੇ ਦੁਕਾਨਦਾਰਾਂ ਕੋਲ ਗਾਹਕ ਨੇ ਆਉਣਾ। ਤੇ ਕਬੀਰ ਦੇ ਘਰ ਸੰਤ ਆ ਗਏ। ਕਬੀਰ ਜੀ ਨੇ
आवाज मारी लोही हां कहते संत आए पुष्प पा दईए लोही बेचारी इधर उधर हाथ मार दी कर बेचारी कुछ नहीं कोई पदार्थ नहीं आटा नहीं चावल नहीं कोई कच्ची दाल सब्जी नहीं है कुछ नहीं। कबीर ने फिर आवाज मारी लोही देर हो गई कुछ लिया ही नहीं खान बाद रसोई भी हो गए लोही लिया तो लिया जे कहती है तेरे घर है तो कख नहीं मेनू टारा मारी जाने आवाजा मारी जाने लिया के नहीं रखे तू कमा की है जित अजकल की औरत होंगी तो गल पै जाती होती सन तेरे सामने बेइज्जती कर दी मैनू आवाजा मारी जाने तेरे घर जाए नहीं की लिया मैं तो पक गई तेरे घर में रह के मैं तो अपने बेगे चली जाने यह होंगे जाए तेरी औरत पति की इज्जत रखती हुई हाथ जोड़ के कहती पति घर में सुख है आवाज सी एक वोट बल्ड सी उन्होंने मतलब जमे सुख सांद ही है ही नहीं कुछ लिया कितों सुख सांद होगी घर में सुख है। कबीर उठा रसोई में आया लोही कुछ तो होगा देखना कुछ कहती मैं तो कई बार देख लिया ते हाथ मारी कहती थोड़ा जा लून पे लैके मेरे तो सब कुछ पे लून चुक पानी च बोल पानी च बोलिया कबीर ने भांडा लिया जिद पानी पाया पात्र ले मिट्टी के जाके संतां दे अगे रख के कहन लगे हे रब दे प्यारे हो मेरे घर दे विच जो पदार्थ सी सोई हाजर कर दिता है यही हाजर सी होर कुछ है नहीं सी लून तो बिना कुछ नहीं सी देने वाले किसी को गरीबी ना दे 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 बहुत मगर बदनसीबी ना दे ते उस दिन संतां दे विदा होण तों बाद लोही ने अपने पति को कहा कि हे पति मेरा कमाला भुखा बैठा रहता सी मैं कदी नहीं घबराई मेरी कमाली भुखी सो जाती सी मैं कदे नहीं घबराई ते मैनू तो जदी मैं ब्याहियां तेरे नाल बहुत बार भुखियां रातां नहीं गिण हो सकदियां पर मैं बेटा की कृपान पुठी है थोड़ी तो उसे की गड़बड़ बच्चे ध्यान रखना चाहिए बच्ची ने कृपान पुठी पाई तो इस सड़के साहसि कबीर साहब न कह लगी हाथ जोड़ के अखा च पानी भरया लोही कह लगी अज मसा मसा इज्जत बच गई लून की चुटकी ने इज्जत बचा ली है ते हुण मैं तुहाडे अगे हाथ जोड़ दियां इनी बंदगी है तुम जो फुरना भी कर लो परमात्मा थोड़े फुरने भी पूरे कर सकता है तुम लोगों को पदार्थ दें रब तो थोड़ा ज्यादा मंग लो इन्ना के मंग लो जिन्ना संतों के काम आता रहे जिदे घर चलता रहे। कबीर का जवाब की है कहना लोही क्या मांगो किछ देर ना लखाई मैं नाम छड़ के कुछ मंगा जो सतिर नहीं रहना परिवार भुखा रहता है रहे संत भुखे रहते राम जाने मैं भुखा रहा ज्यों राम रख दे रही अरे भाई जिन्हें रख रहे रहना तू ये पूर्ण कर लोही हूँ एडी आज्ञाकार लोही का कर्तव देख के श्रोता होगा गल ध्यान रखे भी ए चलती विचार से दृष्टांत दिता है बात ਉਹਦੇ ਸਮਝ ਦੇ ਵਿੱਚ ਬਰੀਕੀ ਨਾਲ ਵੀ ਆ ਗਈ ਇੰਨੀ ਕੁ ਗੱਲ ਸਮਝ ਆ ਗਈ ਕਿ ਜੇ ਘਰ ਵਾਲੇ ਆਗਿਆਕਾਰ ਹੋਵੇ ਤਾਂ ਬੰਦੇ ਦੀ ਇੱਜ਼ਤ ਬਹੁਤ ਵੱਧ ਜਾਂਦੀ ਹੈ ਹੁਣ ਆਪਣੀ ਇੱਜ਼ਤ ਵਧਾਉਣ ਦੇ ਲਾਲਚ ਵਿੱਚ ਕਬੀਰ ਬਣ ਵਾਸਤੇ ਕਿ ਮੈਂ ਵੀ ਜਲਾਵਾਂ ਕਬੀਰ ਵੀ ਜਲਾਇਆ ਹੈ ਲੋਕ ਮੈਨੂੰ ਮੰਨਦਾ ਕੋਈ ਨਹੀਂ ਪਰਿਵਾਰ ਵੀ ਨਹੀਂ ਮੰਨਦਾ ਅਤੇ ਅੱਜ ਘਰ ਜਾ ਕੇ ਕਹਿੰਦਾ ਨਾਂ ਲੈ ਕੇ ਫਲਾਨੀ ਹੈ ਮੂਹਰੇ ਔਖੜੇ ਕੁਹਾੜੇ ਵਾਂਗੂ ਪੈ ਗਏ ਕਹਿੰਦੇ ਹਾਂ ਪਹਿਲਾਂ ਤਾਂ ਮੂਹੀ ਤਸੱਲੀ ਕਰਦੀ ਹਾਂ ਨਹੀਂ ਇੱਕ ਪਿਆਰ ਨਾਲ ਬੋਲਣਾ ਹੈ
ਕਹਿੰਦਾ ਜਾ ਮਿੱਟੀ ਲੈ ਕੇ ਆ। ਕਹਿੰਦੀ ਸਿਰਜ ਮਾਰਨੀ ਆ ਮਿੱਟੀ? ਕੋਈ ਚੱਜ ਦਾ ਕੰਮ ਨਹੀਂ ਲੈਂਦੇ ਮਿੱਟੀ ਲੈ ਕੇ। ਮੈਂ ਕਦੇ ਲਈ ਆਪਾਂ ਮਿੱਟੀ, ਚਲੋ ਜੀ ਉੱਥੇ ਹੀ ਚੱਲਦਾ। ਕਹਿੰਦਾ ਗੱਲ ਸੁਣ ਲੈ, ਅੱਜ ਤੱਕ ਤਾਂ ਜਵਾਬ ਦਿੰਦੀ ਰਹੀ ਆ, ਅੱਜ ਨਾ ਜਵਾਬ ਦੇ। ਕਹਿੰਦੀ ਕਿਉਂ, ਅੱਜ ਕੋਈ ਖਾਸ ਦਿਨ? ਉਹ ਕਹਿੰਦਾ ਦੱਸੋ ਗੱਲ ਮੰਨ ਲੈ, ਇਹਦੇ ਚ ਬਹੁਤ ਫਾਇਦਾ ਹੋਊਗਾ ਤੇਰਾ ਵੀ ਤੇ ਮੇਰਾ। ਕਹਿੰਦੀ ਚੱਲ ਠੀਕ ਹੈ। ਗਈ ਜਾ ਕੇ ਖਿਜੀ ਹੋਈ ਮਿੱਟੀ ਕੁੱਟੀ ਲਿਆ ਦੀ ਜਾ ਕੇ ਮਾਰੀ ਬੁਲਾ ਕੇ। ਕਹਿੰਦੀ ਆ ਚੱਕ ਲੈ। ਉਹ ਕਹਿੰਦਾ ਇਹਨੂੰ ਕੁੱਟ ਕੇ ਬਰੀਕ ਕਰ। ਕਹਿੰਦੀ ਲੈ ਮੈਂ ਨੀ ਕੁੱਟ ਕੇ, ਤੂੰ ਬਰੀਕ ਕਰ, ਤੂੰ ਮਿਲੀ ਬੈਠਾ ਫੇਰ ਝਗੜਾ। ਚਲੋ ਜੀ ਕਹਿ ਸੁਣ ਕੇ ਉਹਨੇ ਵੀ ਤੂੰ ਮਿੰਨਤਾਂ ਮੁੰਤਾਂ ਕਰਕੇ ਤੂੰ ਕਰ ਦੇ ਬੇਟੀ ਕਰਦੀ ਮੇਰੀ। ਕਹਿੰਦਾ ਜਿੰਨਾ ਘੀ ਪਿਆ ਕਹਿੰਦਾ ਗਰਮ ਕਰ ਲਿਆ। ਕਹਿੰਦੀ ਕਿਉਂ, ਕੀ ਕੀ ਕਰਨਾ ਸਾਰੇ ਗਰਮ ਕਰਕੇ? ਕਹਿੰਦਾ ਮੂਹਰੇ ਤੂੰ ਕਿਉਂ ਬੋਲੀ ਜਾਂਦੀ, ਅੱਜ ਨਾ ਬੋਲ। ਕਹਿੰਦੀ ਚੱਲ ਠੀਕ ਹੈ। ਜਦੋਂ ਘੀ ਪਿਘਲ ਗਿਆ ਕਹਿੰਦਾ ਮਿੱਟੀ ਚ ਪਾ ਦੇ। ਮਾਰੀ ਜਿਵੇਂ ਉਸੇ ਵੇਲੇ ਲੋਕਾਂ ਨੂੰ ਚੀਕਾਂ ਮਾਰ ਕੇ ਇਕੱਠੇ ਕਰ ਲਿਆ। ਕਹਿੰਦੀ ਵੇ ਲੋਕੋ, ਮੇਰੇ ਘਰ ਵਾਲਿਆਂ ਨੂੰ ਜਾਂ ਤਾਂ ਭੂਤ ਚਿੰਬੜ ਗਿਆ, ਜਾਂ ਇਹਦਾ ਦਿਮਾਗ ਫਿਰ ਗਿਆ, ਉਹਦੇ ਤਾਂ ਲੱਗਿਆ ਪੁੱਠੇ ਕੰਮ ਕਰਨ। ਇੱਕ ਪੁੱਠਾ ਕੰਮ ਕਰਿਆ, ਦੋ ਕਰੇ, ਤਿੰਨ ਕਰੇ, ਗੁਆਂਢੀ ਇਕੱਠੇ ਹੋ ਗਏ, ਫੜ ਲਿਆ ਜੀ। ਇੱਕ ਭੂਤ ਕੱਢਣ ਵਾਲਾ ਲਿਆਂਦਾ, ਉਹਦੇ ਚ ਧੂਪ ਪਾ ਦਿੱਤੀ, ਉਹਦੇ ਕੇਸ ਬੜੇ ਹੋਏ, ਮਾਰ ਜੀ ਕੌਲਾ ਕਰ ਦਿੱਤਾ, ਉਹਦੇ ਪੂਰੇ ਧੂਣੀ ਦੇ ਲਏ। ਬੋਲ ਤੂੰ ਕੌਣ ਹੈ, ਤੇਰੇ ਚ ਕੌਣ ਹੈ? ਉਹ ਬੇਚਾਰਾ ਕੌਲਾ ਹੋਵੇ, ਕਹਿੰਦਾ ਮੈਂ ਤਾਂ ਡਾਂਟਾ ਖੜਾ ਕਰ ਲਿਆ, ਕਾਹਦੀ ਰੁਪਈਏ। ਇਹਨੂੰ ਕਬੀਰ ਸਾਹਿਬ ਆ ਕੇ ਕਹਿੰਦੇ ਕੀ ਹੋਇਆ? ਕਹਿੰਦੇ ਜੀ ਭੂਤ ਬੜਿਆ ਇਹਦੇ ਚ। ਕਹਿੰਦੇ ਛੱਡਦੇ ਹੋਏ, ਕੋਈ ਭੂਤ ਨੀ ਬੜਿਆ, ਇਹ ਕਬੀਰ ਬਣਨ ਲੱਗਿਆ ਸੀ। ਉਹ ਬਾਈ ਜਿਹਦੇ ਘਰ ਰੋਈ ਨਾ ਹੋਵੇ, ਕਬੀਰ ਨੀ ਬਣ ਹੁੰਦਾ ਹੁੰਦਾ, ਜਾਣਦੇ ਤੂੰ ਇਹ ਕੰਮ ਨਾ ਕਰ, ਮੈਂ ਸਭ ਦੀ ਜਾਨ ਛਡਾਈ। ਅੱਗੇ ਅਕਾਰੀ ਸੋਟ ਸ਼ੁਰੂ। ਜਿਸ ਔਰਤ ਨੇ ਪਤੀ ਨੂੰ ਪਰਮੇਸ਼ਰ ਸਮਝ ਲਿਆ, ਤਾਂ ਪਰਮਾਤਮਾ ਦੀ ਮਿਹਰਬਾਨੀ ਹੋਏਗੀ ਕਿ ਮੇਰਾ ਪ੍ਰਤੀਕ ਕਿਸੇ ਨੂੰ ਤਾਂ ਮੰਨਿਆ। ਪ੍ਰਤੀਕ ਉਪਾਸ਼ਨਾ ਇਹ ਵਿਦਵਾਨ ਜਾਣਦੇ ਹਨ। ਪ੍ਰਤੀਕ ਉਪਾਸ਼ਨਾ ਕੀ ਹੁੰਦੀ ਹੈ, ਅੰਗਰੀ ਉਪਾਸ਼ਨਾ ਕੀ ਹੈ, ਨਿਰਗੁਣ ਦੀ ਉਪਾਸ਼ਨਾ ਕੀ ਹੈ, ਸਰਗੁਣ ਕੀ ਹੈ, ਇਹ ਥੋੜੀਆਂ ਜਿਹੀਆਂ ਬਰੀਕ ਗੱਲ। ਪ੍ਰਤੀਕ ਉਪਾਸ਼ਨਾ ਸਰਵਣ ਨੇ ਕੀਤੀ, ਸਰਵਣ ਨੇ, ਮਾਂ ਅੰਨੀ ਪਿਓ ਅੰਨਾ। ਜੇ ਫੁਰਨਾ ਕੀਤਾ ਕਿ ਤੀਰਥਾਂ ਤੇ ਇਸ਼ਨਾਨ ਕਰਨਾ, ਮੋਢੇ ਤੇ ਬਹਿੰਗੀ ਚੁੱਕ ਲਈ, ਇੱਕ ਚ ਮਾਂ ਬੈਠੀ ਹੈ, ਇੱਕ ਚ ਪਿਓ ਬੈਠਾ, ਬਹਿੰਗੀ ਚੁੱਕ ਕੇ ਸਾਰੇ ਤੀਰਥਾਂ ਦੇ 18 ਤੀਰਥਾਂ ਤੇ ਇਸ਼ਨਾਨ ਕਰਵਾ ਦਿੱਤਾ। ਆਖਰੀ ਸਵਾਸ ਮਾਂ ਪਿਓ ਦੇ ਲਈ ਪਾਣੀ ਲੈਣ ਦੇ ਲਈ ਗਿਆ, ਤੇ ਆਖਰੀ ਜ਼ਿੰਦਗੀ ਦਾ ਸਵਾਸ ਵੀ ਪਿਤਰ ਭਗਤੀ ਵਿੱਚ ਉਹਦਾ ਬਤੀਤ ਹੋਇਆ, ਬਾਜੀ ਚਿੱਤ ਗਿਆ, ਰੱਬ ਦੇ ਦਰ ਤੇ ਪ੍ਰਵਾਨ ਹੋਇਆ। ਰੱਬ ਨੇ ਕਿਹਾ, ਓਏ ਸਰਵਣਾ, ਤੂੰ ਮਾਤਾ ਪਿਤਾ ਨੂੰ ਮੇਰਾ ਰੂਪ ਜਾਣ ਕੇ ਸੇਵਾ ਕੀਤੀ, ਇਸ ਲਈ ਤੂੰ ਮਾਤਾ ਪਿਤਾ ਦੀ ਸੇਵਾ ਨਹੀਂ ਮੇਰੀ ਸੇਵਾ ਕੀਤੀ, ਮੈਨੂੰ ਪ੍ਰਵਾਨ। ਜੇ ਕੋਈ ਮਾਤਾ ਪਿਤਾ ਨੂੰ ਪਰਮਾਤਮਾ ਸਮਝ ਕੇ ਸੇਵਾ ਕਰਦਾ, ਪਰਮਾਤਮਾ ਦਾ ਪ੍ਰਤੀਕ ਮੰਨ ਲਿਆ, ਤਾਂ ਪਰਮਾਤਮਾ ਉਹਦੀ ਝੋਲੀ ਸਖਣੀ ਦੇ ਰਹਿਣ ਦੇਵੇਗਾ। ਜਿਹਨੇ ਪਤੀ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ, ਉਸ ਔਰਤ ਨੂੰ ਪਰਮਾਤਮਾ ਦੀ ਮਿਹਰਬਾਨੀ ਮਿਲੇਗੀ ਮਿਲੇਗੀ। ਜਿਸ ਮਰਦ ਨੇ ਆਪਣੀ ਔਰਤ ਨੂੰ ਆਪਣਾ ਅਰਧੰਗਨੀ ਸਮਝਿਆ ਹੈ, ਅਰਧ ਸਰੀਰੀ ਨਾਲ ਨਾ ਛੋੜੇ, ਤਾਂ ਤੇ ਇਸ ਕਰਕੇ ਕਦੇ ਨਿਰਾਦਰ ਨਹੀਂ ਕੀਤਾ, ਬਲਕਿ ਔਰਤ ਨੂੰ ਲਕਸ਼ਮੀ ਦਾ ਰੂਪ ਸਮਝਿਆ, ਔਰਤ ਨੇ ਪਤੀ ਨੂੰ ਨਾਰਾਇਣ ਸਮਝਿਆ, ਤਾਂ ਉਹ ਭਗਤਾਂ ਦਾ ਘਰ ਹੋਇਆ, ਇੱਕ ਦੂਜੇ ਦੀ ਉਪਾਸ਼ਨਾ ਕਰਦੇ, ਬਰਕਤ ਰਹਿਣਗੀਆਂ ਰਹਿਣਗੀਆਂ ਉਸ ਘਰ ਵਿੱਚ। ਤੇ ਫਿਰ ਇਹ ਪ੍ਰਤੀਕ ਉਪਾਸ਼ਨਾ ਹੈ, ਇਹ ਮੇਰਾ ਰੂਪ ਮੰਨਿਆ। ਕਿਸੇ ਨੇ ਸੰਤ ਨੂੰ ਰੱਬ ਦਾ ਰੂਪ ਮੰਨ ਲਿਆ ਕਿ ਮੇਰੇ ਮਹਾਂਪੁਰਸ਼ ਪਰਮਾਤਮਾ ਦਾ ਪੁਰਸ਼, ਭਾਵੇਂ ਉਹ ਪਖੰਡੀ ਹੋ ਗਏ, ਲੇਕਿਨ ਉਹਦੀ ਉਪਾਸ਼ਨਾ ਦਾ ਫਲ ਪਰਮਾਤਮਾ ਨੇ ਦੇਣਾ, ਤੂੰ ਮੇਰਾ ਪ੍ਰਤੀਕ ਮੰਨਿਆ। ਬਾਕੀ ਇਹਦੇ ਨਾਲ ਮੈਂ ਆਪੇ ਸਮਝ ਲੂੰਗਾ ਕਿ ਤੂੰ ਕੀ ਕਰਦਾ ਰਹੇ, ਭੇਖ ਦਿਖਾਇਓ ਜਗਤ ਕੋ ਲੋਕਨ ਕੋ ਬਸਕੀਨ ਅੰਤ ਕਾਲ ਕੱਟ ਕੇ ਵੱਡੇ ਉਪਾਸ ਦਰਗ ਮੋਲੇ। ਪਰ ਤੀਨੂੰ ਮੈਂ ਫਲ ਜ਼ਰੂਰ ਦੇਵਾਂਗਾ, ਤੂੰ ਤਾਂ ਮੇਰੀ ਉਪਾਸ਼ਨਾ ਕੀਤੀ ਹੈ, ਮੈਨੂੰ ਮੇਰਾ ਪ੍ਰਤੀਕ ਆਪਣੇ ਹੀ ਇੱਕ ਸਮਾਜ ਦੇ ਵਿੱਚ, ਜਿਸ ਨੇ ਮੇਰਾ ਪਾਣਾ ਪਾ ਕੇ ਧਰਮੀ ਅਖਾ ਕੇ ਜਿਹਨੂੰ ਸੰਤ ਕਹਿਣ ਲੱਗ ਪਏ ਲੋਕ, ਤੂੰ ਸੰਤ ਨਹੀਂ ਤੂੰ ਰੱਬ ਸਮਝੇ ਹੋ, ਇਸ ਲਈ ਚਾਹ ਮੈਂ ਤੇਰੀ ਝੋਲੀ ਨਹੀਂ ਸਕਦੀ। ਕਹਿੰਦੀ ਆ ਇਹ ਸ਼ਰਧਾ ਦਾ ਫਲ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਤੇ ਹੁਣ ਵਿਚਾਰ ਚੱਲਦੀ ਸੀ
कि जिसकी औरत आज्ञाकार है उस पति नूं सारे सुख परमेश्वर वाहगुरु ने दिते है। ते हुण घमियार दे घर वाले भी लोई दी तरह जिहड़ी मैं विचार आप जी नूं दस रहा सी उह भी इक पति पत्नी सी। घमियार बड़ा प्रसन्न सी क्योंकि प्यार की जिंदगी बतीत कर रहे सन। जिस पति पत्नी विच प्यार नहीं है रिश्ता है कैसा रिश्ता है, कट्ठे तो हैं एक ही घर में रहते हैं, तान पे एक ही संपर्क एक है, पर से एक पर मिलन दुराई मन नहीं मिले हुए। कादा पति कादी पत्नी जिन्होंने मन ही नहीं मिले उन्होंने जिंदगी इं है जिमें खुरली के पशु संगल गल पाया हुआ है, किले के न बने हुए हैं, वो पट्ठे भी कट्ठे खा लेंगे है, बहते भी कट्ठे ने, सौंदे भी कट्ठे ने, रेंदे भी कट्ठे ने, पर जो उन्होंने कितने लोट लगता एक दूजे के सिंग भी मार लेंगे है, तो एक दूजे को चटन भी लग जाते हैं, तो वो इसो तरह की जिंदगी मनुख की है। अज के मनुख की इस तो उपर कुछ नहीं है। पशु देखो की कहते हैं सर, पशु मानस चमक लेटे कहते, कुछ पशु ऐसे न जिन्हें मनुखी मनुखी शकल के नाल उन्होंने चमड़ी उन्होंने हड्ड मनुख के बन बने हुए, लेकिन सुभाव पशु का है। पशु मानस चमक लेटे अंदर हम काले आ अंदर तो काले मनुखी जामे के चम चमड़े के लपेटे हुए शकल मनुख की बनाई हुई है, लेकिन मनुख नहीं है। कौन करतूत पशु की मानस दीदी गल मैं कर रहा जिन्नी देर पता लग रहा, बड़ी मेरी आदत ऐसी है तो कई लोग तंग हो जाते हैं, तुम भी तंग हो गए तो खुल जरूर होगी क्योंकि महापुरुष है जी दरवेश कहते किसी को कुछ नहीं, इन्होंने कोई कपड़े ला के रह दे लवन बीबी मेरी गल नहीं रही है क्योंकि इतनी गल के खुबी हुई है ये की करूंगी कथा की फायदा की है बैठा कोई लाभ है कि मैं इस तरह बैठा किस लिए आए दूसरे को भी डिस्टर्ब करना ये उठा की जाने ही चाहता है ये गल फायदे में इस बीबी ने जेड़ा काम होगी तो पहले कर लेना चाहिए बहुत फायदे रही है नाले खुल के गल हो जाएगी नाले जड़े कोल बैठे डिस्टर्ब नहीं होंगे सियाण भी इस गल में उठ के चले जाओ कोई संगल थोड़ी पाया तुम कुछ कोई बाह नहीं पड़ेगा चले जाते पर गुरु नानक के घर की मर्यादा ना बिगाड़ो इतने बह के गल की दर्द के प्रति बन गए कह गोबिंद सिंह बहुत तुर जम कर जावे रोकेगा कोई नहीं सीधा टिकट दरगा का उत्थे का लै लिया नरकों का टिकट लै लिया किचे आके जिथे नरकों तो बचना से जिथे बचाव करना से अपना जिथे गुण पैदा करने से उसे पाप पैदा करने कैसा हो गया मनुख निंद्रा भोजन पुरख समान ये चार चीजा शास्त्र कर देंदा पशु ते मनुख दियां बराबर इन्हां गल्लां दे नाल पशु दे नाल समता है बराबरता है कोई फर्क नहीं है कि सोना पशु भी सौंदे जानवर भी सौंदे वो आगणियां च सौंदे पशु किल्लियां दे बन्ने हुए सौंदे जिहड़े आवारा पशु फिरदे वो जिथे भी उन्हां नूं जगह मिलदी उत्थे बैठ के सौ लैंदे भोजन किसी ने घा फूस खा लिया ते किसी ने मिट्टी खा ली किसी ने कुछ खा लिया किसी ने कुछ खा लिया मनुख चुस्त है मनुख चलाक है मनुख को अकल है ते पशु कच्चा मन खा लेंदे ने इन्हें पका के खा लिया वह कहदे वास्ते इनू जीव का चस्का है ज्यादा इसलिए इन्हें तो खाने भी ऐसे खाने शुरू कर दते जेड़े इहदे शरीर के वास्ते लाभदायक नहीं हैं जीव दे वास्ते जीव दे स्वाद लई असीं शरीर नूं भी काल लैंदे आ खाणे दे आधार ते। बाबा होर खाणा तुसीं खवार जित खाधे तन पीड़ीए मन में चले विकार ऐसा खाणा आगे नहीं सकता। भोजन पशुआं ने भी खा लिया, मनुख दे मुख तो जदों कंठ राही अंदर चलिया गया भोजन सारे स्वाद खत्म हो गए, उहदा स्वाद मुख तक रहा ते जिहने स्वाद लिया उहदे कोल भोजन नहीं रहा, जिहदे कोल भोजन चलिया गया उहनूं स्वाद नहीं आ रहा, उहने रस्ता धुख बणाउंदे ने। इह इक बड़ी समझ वाली बात है। इस लिखे क्यों स्वादां दे मगर पिया जाए, क्यों ना खाने वो खाधे जाण जिहड़े साडे शरीर दे लई लाभदायक। किसी मनुख ने पूछा कि भी एक सवाल है कि मनुख खाना क्यों खाता है, कहता सवाल है पेट भरने लिए खाता है, कहना बिल्कुल गलत है। जे पेट भरने लिए ही खाता है तो कुछ भी नहीं खाता, यह तो गलत है। सौखी भी है गलत, इस थोड़ी जी धोखी भी है। ਤੁਸੀਂ ਜਿੰਨੇ ਵੀ ਬੈਠੇ ਹੋ ਲਗਭਗ ਸਾਰਿਆਂ ਦੇ ਕੋਲ ਗੱਡੀਆਂ, ਭਾਵੇਂ ਕਿਸੇ ਕੋਲ ਜੇ ਜ਼ਿਆਦਾ ਵੀ ਤਾਂ ਸਕੂਟਰ ਦਾ ਹੋਏਗਾ ਹੀ ਨਹੀਂ, ਕਈਆਂ ਦੇ ਕੋਲ ਕਾਰਾਂ ਗੱਡੀਆਂ ਛੋਟੀਆਂ ਸਭ ਹੈਗੀਆਂ ਤੇ ਉਹਦੇ ਵਿੱਚ ਇੱਕ ਮੀਟਰ ਲੱਗਿਆ ਹੁੰਦਾ। ਮੀਟਰ ਤਾਂ ਕਈ ਮੈਂ ਡੇਢ ਮੀਟਰ ਦੀ ਗੱਲ, ਉਹ ਦੱਸਦਾ ਵੀ ਤੇਲ ਕਿੰਨਾ ਕਰੇਗਾ, ਉਹਦੇ ਮੀਟਰ ਨੇ ਦੱਸ ਦੇਣਾ ਕਿ ਤੇਲ ਹੁਣ ਮੁੱਕਣ ਵਾਲਾ ਹੀ ਹੈ। ਜਦੋਂ ਤੇਲ ਮੁੱਕਣ ਵਾਲਾ ਹੈ ਕਈਆਂ ਦੇ ਤਾਂ ਉੱਥੇ ਸਿਗਨਲ ਵੀ ਆਉਂਦਾ ਹੈ, ਉਹ ਚੀਕ ਨਹੀਂ ਮਾਰਦਾ ਵੀ ਹੁਣ ਇਸ ਵੇਲੇ ਟੈਂਕੀ ਖਾਲੀ ਹੋ ਗਈ। ਇਹ ਲੋੜ ਹੈ, ਗੱਡੀ ਉਹਦੇ ਨਾਲ ਚੱਲ ਰਹੀ ਹੈ। ਹੁਣ ਤੁਸੀਂ ਇਹ ਦੱਸੋ ਉਹ ਜਿਹੜਾ ਮੀਟਰ ਹੈ ਗੱਡੀ ਪੈਟਰੋਲ ਦੀ ਹੈ ਉਹਨੂੰ ਪਾਣੀ ਨਾਲ ਭਰ ਲਿਆ ਤੇ ਮੀਟਰ ਦੀ ਸੂਈ ਐ ਸਿੱਧੀ ਹੋ ਜਾਣੀ ਵੀ ਟੈਂਕੀ ਭਰ ਗਈ, ਪਰ ਫਿਰ ਗੱਡੀ ਚਲੂਗੀ। ਚਾਹੀਦਾ ਪੈਟਰੋਲ ਸੀ, ਪਾ ਦਿੱਤਾ ਪਾਣੀ ਤੇ ਸੂਈ ਨੇ ਕਹਿ ਦਿੱਤਾ ਵੀ ਹਾਂ ਹੁਣ ਬਸ ਠੀਕ ਹੈ, ਹੁਣ ਭੁੱਖ ਮਿਟ ਗਈ। ਕੁਛ ਲੋਕ ਤਾਂ ਏਕਣ ਖਾਣਾ ਖਾਂਦੇ ਨੇ ਜਿਵੇਂ ਪੈਟਰੋਲ ਦੀ ਗੱਡੀ ਦੇ ਵਿੱਚ ਪਾਣੀ ਦੀ ਟੈਂਕੀ ਭਰ ਰਹੀ ਹੈ, ਆਹ ਕੁਛ ਕਰਦੇ ਹਾਂ ਅਸੀਂ, ਗੱਡੀ ਚੱਲੇਗੀ ਕਿਵੇਂ ਤੁਹਾਡੀ, ਅਜੀ ਸ਼ੂਗਰ ਹੋ ਗਈ ਜੀ, ਬਲੱਡ ਪ੍ਰੈਸ਼ਰ ਹੋ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ। ਡਰਾਈਵਰ ਸਿਆਣਾ ਨਹੀਂ ਨਿਕਲਿਆ ਗੱਡੀ ਚਲਾਉਣੀ ਨਹੀਂ ਆਈ, ਨਹੀਂ ਚਲਾਉਣੀ ਆਈ। ਮਨੁੱਖ ਦੇ ਮਨ ਨੂੰ ਇੰਨਾ ਸਿਆਣਾ ਹੋਣਾ ਚਾਹੀਦਾ ਸੀ ਕਿ ਕਿਹੜਾ ਖਾਣਾ ਮੇਰੇ ਲਈ ਲਾਭਦਾਇਕ ਹੈ ਕਿਹੜਾ ਨਹੀਂ ਹੈ, ਜੀਵ ਦੇ ਚਸਕਿਆਂ ਨੂੰ ਛੱਡ ਕੇ। ਤੇ ਖਾਣਾ ਅਸੀਂ ਪੇਟ ਭਰਨ ਦੇ ਲਈ ਨਹੀਂ ਖਾ ਰਹੇ, ਇਹ ਗਲਤ ਬਾਤ ਹੈ। ਜਦੋਂ ਪੇਟ ਭਰਨ ਦੀ ਗੱਲ ਤੇ ਆ ਗਏ ਤੇ ਮਨੁੱਖ ਨੇ ਸੈਂਕੜੇ ਗਲਤੀਆਂ ਕੀਤੀਆਂ ਤੇ ਫਿਰ ਪੈਟਰੋਲ ਦੀ ਗੱਡੀ ਦੇ ਪਾਣੀ ਪਾਊਗਾ ਹੀ ਪਾਊਗਾ, ਕਿਉਂਕਿ ਪੇਟ ਹੀ ਭਰਨਾ, ਜੋ ਮਿਲ ਗਿਆ ਪੱਕ ਪੱਕ ਸਭ ਖਾਏ, ਲੋਭੀ ਜੰਤਨਾ ਜਾਣੀ ਪੱਕ ਪੱਕ ਸਭ ਖਾਏ। ਖਾਣਾ ਅਸੀਂ ਇਸ ਲਈ ਖਾਂਦੇ ਹਾਂ ਕਿ ਜਿਹੜੇ ਖਾਣੇ ਦੇ ਵਿੱਚ ਖੂਨ ਪੈਦਾ ਹੋਵੇ ਇਹਨੇ ਲਹੂ ਪੈਦਾ ਕਰਨਾ, ਬਲੱਡ ਪੈਦਾ ਕਰਨਾ, ਜੋ ਸਾਡੇ ਇਸ ਗੱਡੀ ਦਾ ਤੇਲ ਹੈ ਉਹਦੇ ਨਾਲ ਚੱਲਦੀ ਹੈ, ਖੂਨ ਨਾਲ ਗੱਡੀ ਚੱਲਦੀ ਹੈ। ਜਿਹੜੇ ਖਾਣੇ ਖੂਨ ਨੂੰ ਸੁਕਾ ਲੈਣ ਉਹ ਖਾਣੇ ਨਹੀਂ ਚਾਹੀਦੇ। ਤੋ ਇਸ ਕਰਕੇ ਨਿੰਦਰਾ ਭੋਜਨ ਕਥਾ ਦੀ ਸਮਾਪਤੀ ਦਾ ਸਮਾਂ 9 ਮਿੰਟ ਰਹਿੰਦੇ, 10 ਕੁ ਆਪਾਂ ਸਮਾਪਤੀ ਕਰੀਏ। ਨਿੰਦਰਾ ਭੋਜਨ ਭੋਗ, ਤੀਸਰਾ ਆ ਗਿਆ ਭੋਗ, ਸਪਰਸ਼ਤਾ ਦਾ ਆਨੰਦ, ਕਾਮ ਵਾਸ਼ਨ ਦੀ ਤ੍ਰਿਪਤੀ ਦੇ ਲਈ ਪਸ਼ੂ ਵੀ ਬੇਚੈਨ, ਪੰਛੀ ਵੀ ਬੇਚੈਨ, ਕੀੜੇ ਮੌੜੇ ਮਕੌੜੇ ਵੀ ਬੇਚੈਨ, ਔਰ ਉਹਨਾਂ ਨੂੰ ਇਹ ਗਿਆਨ ਨਹੀਂ ਤੇ ਉਹ ਬੇਸ਼ਰਮ ਹੋ ਕੇ ਇਸ ਕਿਰਿਆ ਨੂੰ ਸੰਸਾਰ ਦੇ ਸਾਹਮਣੇ ਕਰ ਲੈਂਦੇ ਹੈ। ਤੇ ਅੱਜ ਦਾ ਮਨੁੱਖ ਵੀ ਉਸੇ ਤਰ੍ਹਾਂ ਤਕਰੀਬਨ ਨੇੜੇ ਤੇੜੇ ਤੋਂ ਪਹੁੰਚ ਗਿਆ, ਥੋੜੀ ਜੋ ਕਸਰ ਰਹਿੰਦੀ ਹੈ, ਸੰਸਾਰ ਪੀੜ ਗਿਆ। ਸਰਮ ਧਰਮ ਦੋਏ ਸ਼ਬਦ ਫਲੋਏ, ਕੂੜ ਫਿਰੇ ਪ੍ਰਧਾਨ ਦੇ ਲਾ ਲੋ, ਕਾਜੀਆਂ ਬਾਹਣਾ ਕੀ ਗੱਲ ਸੀ, ਕੌਣ ਸੁਣਦਾ ਸਿਆਣਿਆਂ ਦੀ ਗੱਲ। ਤੁਸੀਂ ਪਿੱਟੀ ਜਾਓ ਕਈ ਜਾਓ ਬੱਚਿਆਂ ਨੂੰ, ਕੋਈ ਨਹੀਂ ਸੁਣੇਗਾ। ਉਹਨਾਂ ਨੇ ਜੋ ਟੈਲੀਵਿਜ਼ਨ ਦੇਖਿਆ ਉਹੀ ਕੁਛ ਬਣਨਾ ਚਾਹੁੰਦੇ ਹੋ, ਨੰਦ ਕਰਕੇ ਸਰੀਰ ਦੇਖੇ ਨਾ, ਇਹ ਖਿਮਾ ਕਰਨੀ ਮੇਰੇ ਵੀ ਬੱਚੀਆਂ ਨੂੰ, ਮੇਰੇ ਵੀ ਬੱਚੇ ਨੂੰ। ਪਰ ਮਹਾਰਾਜ ਸਾਹਿਬ ਦੀ ਬੜੀ ਕਿਰਪਾ, ਮੈਂ ਦਾਤੇ ਦਾ ਗੁਰੂ ਨਾਨਕ ਦਾ ਸ਼ੁਕਰਾਨਾ ਕਰਦਾ ਤੇ ਵਿਆਹ ਦੇ ਵਿੱਚ ਮੇਰੀ ਨੂੰਹ ਤੇ ਧੀ ਨੂੰ ਬਾਂਹ ਫੜ ਕੇ ਖਿੱਚ ਕੇ ਕਿਹਾ ਵੀ ਐਡੀ ਖੁਸ਼ੀ ਦੀ ਗੱਲ ਹੈ, ਕਿਉਂ ਨੀ ਨੱਚਦੀ? ਮੈਂ ਬਾਂਹ ਛਡਾ ਕੇ ਕਿਹਾ, ਗੱਲ ਸੁਣਦੇ ਪੈਣੇ, ਨੂੰਹ ਨੇ ਕਿਹਾ ਮੈਂ ਆਪਣੇ ਸਹੁਰੇ ਨੂੰ ਲਾਜ ਨੀ ਲਾਉਣੀ, ਉਹ ਇੱਕ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਲੋਕੀ ਸੰਤ ਕਹਿੰਦੇ ਨੇ, ਤੇ ਮੈਂ ਉਹਨਾਂ ਦੀ ਨੂੰਹ ਹੋ ਕੇ ਮੈਂ ਨੱਚਾਂ ਨਹੀਂ ਕਰਦੇ, ਮੈਂ ਆਪਣੇ ਪਿਤਾ ਨੂੰ ਲਾਜ ਨੀ ਲਾਉਣੀ। ਮੇਰੀ ਧੀ ਨੇ ਜਵਾਬ ਦੇ ਦਿੱਤਾ, ਨਹੀਂ, ਮੇਰੇ ਬਾਪ ਨੇ ਜੋ ਸਿੱਖਿਆ ਦਿੱਤੀ ਹੈ ਮੈਂ ਨਹੀਂ ਨੱਚ ਸਕਦੀ, ਤੁਸੀਂ ਕਿਉਂ ਨਹੀਂ ਕਰ ਸਕਦੇ ਜੇ ਮੇਰੇ ਘਰ ਵਿੱਚ ਐਸਾ ਹੋ ਸਕਦਾ? ਨਹੀਂ, ਗੱਲ ਹੈ ਕੋਈ ਨਹੀਂ ਜੀ, ਖੁਸ਼ੀ ਹੈ, ਇਹ ਖੁਸ਼ੀ ਨੇ ਬੜੇ ਬੜੇ ਕੁਆੜੇ ਖੜੇ ਕਰ ਦਿੰਦੇ। ਨਿੰਦਰਾ ਭੋਜਨ ਭੋਗ, ਜੇ ਇਸ ਨੂੰ ਇਮਾਨਦਾਰੀ ਨਾਲ ਕਹੀਏ, ਕੁੱਤਾ ਸਭ ਤੋਂ ਨਿਹਿਤ ਹੈ, ਲੇਕਿਨ ਮਨੁੱਖ ਨਾਲੋਂ ਸਬਰ ਵਾਲਾ ਹੈ। ਕੁਛ ਸਮਾਂ ਹੈ ਜਦੋਂ ਉਹਦੀ ਕਾਂ ਵਾਸ਼ਨਾ ਉਹਨੂੰ ਪੈਦਾ ਹੁੰਦੀ ਹੈ ਤੇ ਉਹ ਤ੍ਰਿਪਤੀ ਕਰਦਾ ਹੈ, ਤੇ ਉਦੋਂ ਬਾਅਦ ਇਸ ਸੰਬੰਧ ਖਤਮ ਕਰ ਦਿੰਦਾ ਹੈ ਪਸ਼ੂ ਇੱਕ ਵਾਰੀ ਸਾਲ ਦੇ ਵਿੱਚ, ਤੇ ਮਨੁੱਖ ਦਾ ਸਮੇਂ ਕੋਈ ਨਹੀਂ ਹੈ, ਕੋਈ ਸਮਾਂ ਨਹੀਂ। ਨਿੰਦਰਾ ਭੋਜਨ ਭੋਗ, ਭੋਗ ਜਿਹੜਾ ਸਪਸ਼ਟ ਆ ਉਹਨੂੰ ਵੀ ਰਸ ਆਇਆ, ਮਨੁੱਖ ਵੀ ਵਿਆਇਆ, ਕੋਈ ਫਰਕ ਨਹੀਂ ਹੈ। ਨਿੰਦਰਾ ਭੋਜਨ ਭੋਗ ਭੈ ਭੈ ਨਾ ਮੈਂ ਡਰਦਾ, ਮਨੁੱਖ ਵੀ ਡਰਦਾ ਤੇ ਪਸ਼ੂ ਪੰਛੀ ਵੀ ਇੱਕ ਦੂਜੇ ਤੋਂ ਡਰੀ ਜਾਂਦੇ। ਇਹ ਬਸ ਪੁਰਖ ਸਮਾਨ, ਇਹ ਤਾਂ ਬਰਾਬਰ ਹੋ ਗਿਆ, ਮਨੁੱਖ ਦੀ ਅਦਤ ਦਾ ਠੀਕ ਹੈ। ਇਹ ਸੂਤਰ ਵਿੱਚ ਲਿਖਿਆ ਹੈ, ਕਹਿੰਦੇ ਮਨੁੱਖ ਦੀ ਮਹਾਨਤਾ ਹੈ, ਨਰ ਗਿਆਨ ਨਿਜ ਅਦਕ ਦਾ 84 ਲੱਖ ਜੋਨ ਦੇ ਵਿੱਚ ਅਦਕ ਤੱਕ ਇਸ ਗੱਲ ਵਿੱਚ ਹੈ, ਗਿਆਨ ਵਿੱਚ, ਜੇ ਬ੍ਰਹਮ ਗਿਆਨ ਹੋ ਗਿਆ, ਰੱਬ ਦਾ ਗਿਆਨ ਹੋ ਗਿਆ, ਭਗਤੀ ਦਾ ਗਿਆਨ ਹੋ ਗਿਆ, ਜੇ ਨਾਮ ਜਪਣ ਲੱਗ ਪਿਆ ਤਾਂ ਫਿਰ ਇਹਨਾਂ ਪਸ਼ੂਆਂ ਪੰਛੂ ਤੋਂ ਕਿਤੇ ਪਵਿੱਤਰ ਹੋ ਗਿਆ, ਦੇਵਤਿਆਂ ਤੋਂ ਵੀ ਪਵਿੱਤਰ ਹੋ ਗਿਆ, ਇਸ ਦੇ ਹੀ ਕੁਛ ਮੇਰਾ ਦੇਵ ਸੋ ਦੇ ਹੀ ਭਜ ਹਰ ਕੀ ਪਵਿੱਤਰ ਹੋ ਗਿਆ ਹੈ। ਨਰਨ ਗਿਆਨ ਨਿਜ ਅਦਕ ਦਾ, ਗਿਆਨ ਬਿਨਾਂ ਪਸ ਜਾ, ਗਿਆਨ ਤੋਂ ਬਿਨਾਂ ਤਾਂ ਪਸ਼ੂ ਕੋਈ ਫਰਕ ਨਹੀਂ। ਤੇ ਤੁਲਸੀ ਜੀ ਨੇ ਰਮਾਇਣ ਦੇ ਵਿੱਚ ਇੱਕ ਵਿਅੰਗ ਦੱਸਿਆ ਹੈ, ਹੈ ਵਿਅੰਗ ਪਰ ਬਹੁਤ ਕੰਮ ਦੀ ਗੱਲ ਕੀਤੀ ਹੈ। ਉਹ ਕਹਿੰਦਾ ਕਿ ਬਰਮਾ ਜਦੋਂ 84 ਲੱਖ ਜੋਨਾਂ ਦੇ ਸਰੀਰ ਬਣਾ ਰਿਹਾ ਸੀ, ਉਹ ਰੱਬ ਦੇ ਘਰ ਦਾ ਵੱਡਾ ਘਮਿਆਰ ਹੈ, ਜਿਹੜੇ ਭਾਂਡੇ ਬਣਾ ਰਿਹਾ ਸੀ, ਜਿਹੜੇ ਭਾਂਡਿਆਂ 'ਚ ਅਸੀਂ ਚੰਮ ਦੇ ਭਾਂਡਿਆਂ 'ਚ ਬੈਠੇ ਹਾਂ, ਤੇ ਤਰ੍ਹਾਂ ਤਰ੍ਹਾਂ ਦੇ ਭਾਂਡੇ ਨੇ, ਬਹੁਤ ਭਾਂਡੇ ਘੜੇ ਘਮਿਆਰਾ, ਕਹਿੰਦੇ ਉਹ ਮਟੀਰੀਅਲ ਵੱਖਰਾ ਵੱਖਰਾ, ਕਹਿੰਦੇ ਬਰਮਾ ਨੂੰ ਕਿਤੇ ਗੱਲ ਕੀ ਰਿਹਾ ਸੀ, ਕਹਿੰਦੇ ਪਸ਼ੂਆਂ ਦੇ ਸਰੀਰ ਬਣਾ ਰਿਹਾ ਸੀ, ਪਸ਼ੂਆਂ ਦੇ ਸਰੀਰ ਬਣਾਉਂਦਿਆਂ ਬਣਾਉਂਦਿਆਂ ਪਸ਼ੂਆਂ ਦਾ ਮਟੀਰੀਅਲ ਬਚ ਗਿਆ, ਤੇ ਕਿਤੇ ਉਹ ਬਣਾਉਂਦੇ ਬਣਾਉਂਦੇ ਨੂੰ ਚੇਤਾ ਆ ਗਿਆ ਵੀ ਮੈਂ ਹੁਣ ਬੰਦੇ ਬਣਾ ਦਿਆਂ, ਬੰਦਿਆਂ ਦੀਆਂ ਸ਼ਕਲਾਂ ਬਣਾ ਦਿਆਂ, ਇਹ ਆਮ ਮਿਸਤਰੀਆਂ ਨੂੰ ਸੁਭਾਅ ਇਹ ਹੈ, ਕਿਤੇ ਤੁਹਾਡੇ ਮਿਸਤਰੀ ਲੱਗੇ ਹੋਣ ਤਾਂ ਅੱਜ ਮਿਸਤਰੀ ਸੀਮਿੰਟ ਤੇ ਰੇਤਾ ਰਲਾਇਆ ਹੋਇਆ ਕਿਤੇ ਰਹਿ ਜਾਏ, ਉਹ ਫਿਰ ਸ਼ਾਮ ਦੇ ਵਕਤ ਕਹਿੰਦਾ ਵੀ ਕੱਲ੍ਹ ਤੱਕ ਦਾ ਖਰਾਬ ਹੋ ਜਾਊਗਾ, ਜਾਂਦੇ ਜਾਂਦੇ ਇਹਨੂੰ ਕਿੱਥੇ ਕਰਾਉਣਾ, ਉਹ ਜਿੱਥੇ ਕਿ ਠੀਕ ਦੇ ਦਿਓ ਉੱਥੇ ਥੱਪ ਦਿੰਦਾ ਹੈ। ਉਹ ਬਰਮਾ ਕਿਤੇ ਕਾਲੀ ਹੋਣੀਆਂ ਵਿਚਾਰੇ ਨੂੰ, ਕਰਦਾ ਕਹਿੰਦਾ ਕਿ ਚਲੋ ਆਹ ਮਟੀਰੀਅਲ ਬਚਿਆ ਹੋਇਆ ਇਸੇ ਦੇ ਬੰਦੇ ਬਣਾ ਦਿੰਦੇ ਹਾਂ। ਤੁਲਸੀ ਕਹਿੰਦਾ ਇਹ ਗੱਲ, ਕਹਿੰਦਾ ਪਸ ਕੱਢਦੇ, ਉਹ ਬਰਮਾ ਤੋਂ ਪਸ਼ੂ ਬਣਾਉਂਦਾ ਸੀ, ਪਸ ਕੱਢਦੇ ਵਿਧ ਵਿਧ ਨਾ ਬਰਮਾ, ਪਸ ਕੱਢਦੇ ਵਿਧ ਨਰਕੀਏ ਤੂੰ ਪਸ਼ੂ ਬਣਾ ਦੋ, ਪਸ਼ੂਆਂ ਦੇ ਮਟੀਰੀਅਲ ਲਾ ਕੇ ਬੰਦੇ ਬਣਾ ਦਿੱਤੇ, ਬੰਦਿਆਂ ਦੀ ਸ਼ਕਲ ਬਣਾ ਦਿੱਤੀ। ਬਿਸਰੇ ਸੀਂਗ ਪਰ ਪੋਸ਼, ਦੋ ਗੱਲਾਂ ਬਿਸਰ ਗਈਆਂ, ਪੂਛ ਨਹੀਂ ਲਾਏ, ਸਿੰਘ ਨਹੀਂ ਲਾਏ, ਤੇ ਹੈ ਪਸ਼ੂ। ਤੁਲਸੀ ਹਰ ਕੇ ਨਾਮ ਬਿਨ ਕਿਆ ਤ੍ਰਿਗ ਦਾੜੀ ਤ੍ਰਿਗ ਮੋਸ਼। ਤੁਲਸੀ ਬਾਤ ਉਹੀ ਹੈ ਬਿਆਨ ਨਾਲ ਕਹਿ ਦਿੱਤੀ ਜਿਹੜੀ ਮਹਾਰਾਜ ਨੇ ਕਿਹਾ ਕਿ ਪਸ਼ੂ ਤੇ ਮਨੁੱਖ ਦੇ ਚੰਮ ਦੇ ਚ ਪਲੇਟੇ ਹੋਏ ਅੰਦਰੋਂ ਕਾਲੇ, ਅੰਦਰ ਤੋਂ ਕਾਲੇ, ਪਸ਼ੂ ਮਾਸ ਚੰਮ ਪਲੇਟੇ ਅੰਦਰੋਂ ਕਾਲੇ ਆ, ਤੇ ਇਸ ਕਰਕੇ ਸਾਧ ਜੀ ਕਰਤੂਤ ਪਸ਼ੂ ਕੀ ਮਾਨਸ ਜਾਪਦਿਆ ਹੈ, ਤੇ ਜਦੋਂ ਅੰਦਰ ਤੋਂ ਵਿਵੇਕ ਬੁੱਧ ਹੋਏਗੀ, ਜਦੋਂ ਵਿਚਾਰ ਬਦਲਗੇ, ਸ੍ਰਿਸ਼ਟੀ ਉਦੋਂ ਬਦਲ ਗਈ। ਹੁਣ ਤੁਸੀਂ ਖੇਚਲ ਕਰੋ ਵੀ ਇਹ ਸਾਰਾ ਕੁਛ ਕਿੱਥੋਂ, ਇਹ ਆਪਾਂ ਕਿੱਥੋਂ ਕਿੱਥੋਂ ਚੱਲ ਕੇ ਉਸ ਹੁਣ ਵਿਸ਼ੇ ਨੂੰ ਸਮਾਪਤ ਕਰਨ ਦੇ ਲਈ, ਤੇ ਉਹਦੇ ਵਿੱਚ ਸਾਸ ਵੀ ਆਈ ਬਾਤ ਤੇ ਉਸਨੇ ਸੁਰਾਹੀਆਂ ਬਣਾ ਦਿੱਤੀਆਂ ਘੁਮਿਆਰ ਨੇ, ਜਿਹਦੀ ਮੈਂ ਗੱਲ ਸ਼ੁਰੂ ਕੀਤੀ ਸੀ, ਬਣਾਉਣ ਲੱਗਾ। ਜਿਉਂ ਹੀ ਮਿੱਟੀ ਨੂੰ ਹੱਥ ਪਾਇਆ ਸੁਰਾਹੀ ਬਣਾਉਣ ਵਾਸਤੇ, ਮਿੱਟੀ ਚੋਂ ਆਵਾਜ਼ ਆਈ, ਧੰਨਵਾਦ ਧੰਨਵਾਦ ਧੰਨਵਾਦ। ਮਿੱਟੀ ਬੋਲ ਪਈ ਤੇ ਪਰੇਸ਼ਾਨ ਹੋ ਗਿਆ ਕਿ ਇਸ ਮਿੱਟੀ ਦੇ ਵਿੱਚ ਕੋਈ ਪ੍ਰੇਤ ਆਤਮਾ ਹੋ ਸਕਦੀ ਹੈ, ਇਹਦੇ ਵਿੱਚ ਕੋਈ ਦੇਵਤਾ ਹੋ ਸਕਦਾ ਹੈ, ਕਿਤੇ ਮਿੱਟੀ ਇਹੋ ਜਿਹੀ ਥਾਂ ਤੇ ਲੈ ਆਈ। ਉਹ ਡਰ ਗਿਆ, ਘਰਵਾਲੀ ਵੀ ਉੱਚੀ ਬੈਠੀ, ਘਰਵਾਲੀ ਦੀ ਅਵਸਥਾ ਉੱਚੀ ਸੀ, ਤੇ ਜਦੋਂ ਮਿੱਟੀ ਚੋਂ ਆਵਾਜ਼ ਆਈ ਤੇ ਇਹ ਘਬਰਾ ਕੇ ਪੁੱਛਦਾ, ਤੂੰ ਦੇਵ ਹੈ ਕਿ ਜਕਸ਼ ਹੈ, ਤੂੰ ਭੂਤ ਹੈ, ਪ੍ਰੇਤ ਹੈ, ਕੌਣ ਹੈ? ਉਹਨੇ ਕਿਹਾ ਕਿ ਮੈਂ ਆਹ ਡਰਨਾ, ਮੈਂ ਮਿੱਟੀ ਹਾਂ, ਕੁਛ ਨਹੀਂ ਹੈ। ਕਰਤਾ ਪੁਰਖ ਬੋਲ ਗਿਆ ਮਿੱਟੀ ਰੂਪ ਹੋ ਕੇ। ਸਾਧਨੇ ਦਾ ਬੱਕਰਾ ਕਿਵੇਂ ਬੋਲ ਸਕਦਾ ਸੀ? ਬੱਕਰਾ ਕਰਤਾ ਪੁਰਖ ਬੋਲਿਆ ਸੀ, ਪੱਥਰ ਨਹੀਂ ਬੋਲਿਆ ਸੀ, ਧੰਨੇ ਦਾ ਕਰਤਾ ਪੁਰਖ ਬੋਲਿਆ ਸੀ, ਰੋਟੀ ਉਹਨੇ ਖਾਧੀ ਸੀ ਆ ਕੇ, ਪੱਥਰ ਵੀ ਕਦੇ ਬੋਲਦਾ? ਮਿੱਟੀ ਰੂਪ ਹੋ ਕੇ ਕਰਤਾ ਪੁਰਖ ਬੋਲਿਆ, ਉਹ ਕਹਿੰਦੇ ਮੈਂ ਮਿੱਟੀ ਹਾਂ, ਫਿਰ ਅੱਜ ਤੱਕ ਕਦੇ ਨਹੀਂ ਬੋਲੀ? ਕਹਿੰਦੇ ਘੁਮਿਆਰ, ਮਿੱਟੀ ਕਹਿੰਦੀ ਹੈ, ਕਹਿੰਦੇ ਦੇਖ ਤੇਰੇ ਵਿਚਾਰ ਬਦਲ ਗਏ, ਤੇਰੇ ਵਿਚਾਰ ਬਦਲੇ ਤੇ ਮੇਰਾ ਸੰਸਾਰ ਬਦਲ ਗਿਆ, ਤੇਰੇ ਵਿਚਾਰ ਬਦਲ ਦੇ ਨਾਲ ਮੇਰਾ ਸੰਸਾਰ ਬਦਲ ਗਿਆ, ਮੈਂ ਚਿਲਮਾ ਬਣਦੀ ਬਣਦੀ ਸੁਰਾਈਆਂ ਬਣ ਗਈ, ਇਸ ਕਰਕੇ ਤੇਰਾ ਧੰਨਵਾਦ ਕੀਤਾ। ਜਦੋਂ ਦ੍ਰਿਸ਼ਟੀ ਬਦਲਦੀ ਹੈ ਉਦੋਂ ਸ੍ਰਿਸ਼ਟੀ ਬਦਲਦੀ ਹੈ, ਇਸ ਕਰਕੇ ਤੇ ਜਿਸ ਵੇਲੇ ਅੰਦਰ ਤੋਂ ਬਦਲਿਆ ਧਰਤੀ ਦੇ ਤੱਤ। ਆਪਣੀ ਗੱਲ ਚੱਲੀ ਸੀ ਰਾਗੀ ਸਿੰਘ ਜੋ ਸ਼ਬਦ ਪੜ੍ਹ ਰਹੀ ਸੀ, ਜਾਤ ਉਹ ਹਰ ਰੰਗ ਲਾਗੂ ਇਸ ਯੁੱਗ ਮੈਂ ਸੋਭੀ ਅਰਥ ਹੈ ਸੂਰਮਾ। ਤੇ ਪਹਿਲਾ ਸੂਰਮਾ ਜਿਹੜਾ ਸਰੀਰ ਨਾਲ ਲੜਿਆ ਵਜਰ ਗ੍ਰਹਿ ਤੇ ਹੋਣ ਦਿੱਤੇ ਜਿੱਤ ਗਿਆ ਬਾਜੀ, ਉਹਨੂੰ ਕਹਿੰਦੇ ਨੇ ਯੋਧਾ। ਜਿਹੜਾ ਦਸੇ ਇੰਦਰਿਆਂ ਤੇ ਭਾਰੂ ਪੈ ਗਿਆ ਇੰਦਰਿਆਂ ਦੇ ਨਾਲ, ਅੰਤਰ ਗੁਰ ਆਰਾਧਨਾ ਜੀ ਬਾਜਾ ਗੁਰਨਾਉ ਦੇਖੀ ਸਤਗੁਰ ਵੇਖਣਾ ਸਰਬਣੀ ਸੋਨਾ ਗੁਰਨਾਉ ਸਤਗੁਰ ਸਿੱਧੀ ਰੱਜਿਆ, ਇਹ ਇੰਦਰੀ ਕੰਟਰੋਲ ਕਰ ਲਏ ਤਾਂ ਉਹ ਫਿਰ ਮਹਾਬਲੀ ਹੋਇਆ। ਧਾਰਮਿਕ ਦੁਨੀਆਂ ਚ ਉਹਨੂੰ ਮਹਾਬਲੀ ਕਹਾਂਗੇ, ਜਿਹਨਾਂ ਦੇ ਨੇਤਰਾਂ ਦੇ ਵਿੱਚ ਵੀ ਕੋਈ ਵਿਕਾਰ ਨਹੀਂ ਹੈ, ਕੰਨਾਂ ਦੇ ਵਿੱਚ ਵੀ ਨੰਜਿਆ ਦੇ ਵਿਕਾਰ ਨਹੀਂ, ਜੀਭ ਦੇ ਝੂਠ ਦਾ ਵਿਕਾਰ ਨਹੀਂ, ਉਹ ਜਿੱਤ ਗਿਆ ਬਾਜੀ। ਉਹ 10,000 ਦੇ ਭਾਰੂ ਪੈਣ ਵਾਲਾ ਯੋਧਾ ਪੈਦਾ ਹੋ ਗਿਆ, ਜਿੱਥੇ ਯੋਧ ਮਹਾਬਲ ਉਹ ਮਹਾਬਲੀ ਹੋ ਗਿਆ। ਜਿਨ ਮੇਰ ਮਾਰੇ ਪੰਜ ਸੂਰ ਵੀ ਐਸੋ ਕੌਣ ਬਲੀ ਨੇ, ਉਹ ਬਲੀ ਪੁੱਤ ਪੈਦਾ ਹੋਇਆ। ਹੁਣ ਅਗਲਾ ਰਹਿ ਗਿਆ ਇੱਕ, ਜਿਹੜਾ ਲੱਖਾਂ ਨਾਲ ਲੜਿਆ ਸੀ, ਸਾਡੇ ਅੰਦਰ ਫੁਰਨਿਆਂ ਦੀ ਕੋਈ ਗਿਣਤੀ ਨਹੀਂ, ਇਹੀ ਸਾਡੇ ਦੁਸ਼ਮਣ, ਅਸੀਂ ਇਹ ਦਿਨਾਂ ਦੇ ਲੜਨਾ ਇਹਨਾਂ ਦੇ ਨਾਲ। ਜਿੰਨੀ ਦੇਰ ਤੱਕ ਗੁਰੂ ਦੀ ਕਿਰਪਾ ਦੀ ਢਾਲ ਨਹੀਂ ਹੋਏਗੀ ਤੇ ਗੁਰੂ ਦੇ ਸ਼ਬਦ ਦਾ ਖੰਡਾ ਨਹੀਂ ਹੱਥ ਵਿੱਚ ਹੋਏਗਾ, ਉਨੀ ਦੇਰ ਤੱਕ ਇਹਨਾਂ ਫੁਰਨਿਆਂ ਨਾਲ ਲੜਿਆ ਨਹੀਂ ਜਾਏਗਾ। ਇਹਨਾਂ ਫੁਰਨਿਆਂ ਨਾਲ ਲੜਨ ਵਾਸਤੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਬੇਨਤੀਆਂ ਕਰਨੀਆਂ ਪੈਣਗੀਆਂ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮਨ ਪਾਏ, ਮਨ ਸ਼ਤਾਨਾ ਬੇਈਮਾਨਾ। ਵੱਡੇ ਮਹਾਂਪੁਰਖਾਂ ਦਾ ਬਚਨ ਹੈ ਸੰਤਿਆਰੀ ਗੁਰੂ ਅਰਜਨ ਸਿੰਘ ਦਾ, ਮਨ ਸ਼ਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ। ਉਹ ਨਿਤ ਸਿਆਪੇ ਕਰਦਾ ਰਹਿਣਾ, ਮਨ ਨੇ ਸਿਆਪੇ ਕੀਤੇ ਹੋਰ ਕੀ ਕੀਤੇ, ਉਹ ਨਿਤ ਸਿਆਪੇ ਕਰਦਾ ਰਹਿਣਾ, ਪਲ ਉਹ ਪਲਨਾ ਬਹਿ ਜਾ, ਲੱਖ ਚੁਰਾਸੀ ਭਾਉਂਦਾ ਫਿਰਦਾ ਸਿੱਧੇ ਰਸਤੇ ਪੈ ਜਾ, ਦਾਸਾ ਤੇਰੇ ਸਾਥੀ ਚੱਲ ਗਏ ਤੂੰ ਨਾ ਪਿੱਛੇ ਰਹਿ ਜਾ। ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਰਜਾਏ, ਮਨ ਦਾ ਸੰਕਲਪ ਉੱਠਿਆ, ਮਨ ਲੋਚੈ ਗੁਰੇ ਆਈਆਂ, ਮਨੇ ਲੋਚਣਾ ਵੀ ਆਈਆਂ, ਤੁਹਾਨੂੰ ਤਾਂ ਨਾਲ ਰਲਾ ਲੈਂਦਾ, ਇੰਦਰੀਆਂ ਨਾਲ ਰਲਾ ਲੈਂਦਾ, ਜੋ ਕੁਛ ਕਰਦਾ ਹੈ ਇਹੀ ਇਸ਼ਨਾਨ ਕਰਦਾ। ਜਿੰਨੀ ਦੇਰ ਤੱਕ ਇਹਦਾ ਸੌਦਾ ਨਹੀਂ ਨਾ ਕਰ ਦਿੰਦੇ, ਇਹ ਘਰ ਚ ਰੱਖਣ ਵਾਲਾ ਇਹ ਨਹੀਂ ਆ ਕਰ ਰਹੇ। ਜਿਹੜਾ ਪਸ਼ੂ ਦੁੱਧ ਨਾ ਦੇਵੇ, ਜਿਹੜਾ ਪਸ਼ੂ ਨੁਕਸਾਨ ਕਰੇ, ਆਪ ਘਰਾਂ ਦੇ ਵਿੱਚ ਇਹਦਾ ਫਾ ਵਟੋ ਮੰਡੀ ਤੇ ਲੈ ਜਾਓ, ਭੇਜੋ, ਕੀ ਕਰਦੇ ਜਿਹੜੇ ਪੈਸੇ ਵੱਟ ਹੁੰਦੇ ਉਹ ਇੱਥੇ। ਪਰ ਜਦੋਂ ਲੈ ਕੇ ਜਾਂਦੇ ਹਾਂ ਉਹਦੇ ਸਿੰਘਾਂ ਨੂੰ ਤੇਲ, ਜਿਹੜੀ 6 ਮਹੀਨੇ ਕਿਤੇ ਗਾਂ ਵੱਜ ਨਹੀਂ ਨਲਾਈ, ਉਹਦੇ ਖੁਰਾਂ ਨੂੰ ਵੀ ਤੇਲ ਲਾ ਦਿੰਦੇ ਹਾਂ, ਗਾਂ ਪਸੰਦ ਆ ਜਾਵੇ ਲੈ ਲਵੇ ਅਗਲਾ ਲੈਣ ਵਾਲਾ ਤੇ ਸਾਡੇ ਕੋਲੋਂ ਲੈ ਜਾ। ਹੁਣ ਇੱਧਰ ਜਿਹੜੀ ਮੰਡੀ 'ਚ ਮਨ ਵੇਚਣਾ ਤੇ ਉੱਥੇ ਜਮਾਂ ਹੀ ਉਲਟ ਹੁੰਦਾ ਸੌਦਾ। ਉੱਥੇ ਇਹ ਕਿਹਾ ਜੀ ਕਿ ਮੇਰਾ ਮਨ ਬੜਾ ਪਵਿੱਤਰ ਹੈ ਜੀ, ਬਹੁਤ ਚੰਗਾ ਹੈ, ਉੱਥੇ ਤਾਂ ਝੂਠ ਬੋਲ ਕੇ ਕਹੇ ਤਾਂ ਗਾਂ ਬੜੀ ਵਧੀਆ ਜੀ, ਸਾਡੇ ਪੱਠੇ ਨੇ ਜੀ, ਤਾਂ ਵੇਚ ਰਹੇ ਹਾਂ, ਇਹ ਨਹੀਂ ਪਤਾ ਵੀ ਦੁੱਧ ਨਹੀਂ ਦੇ ਰਹੇ। ਨਹੀਂ ਨਹੀਂ, ਉੱਥੇ ਬੋਲਣਾ ਪੈਣਾ ਸੱਚ, ਗੁਰੂ ਦੇ ਅੱਗੇ ਕਹਿਣਾ ਪੈਣਾ ਹਾਂ ਅਪਰਾਧੀ ਬਣੇਗਾ, ਹਾਂ ਬੇ ਜਿਹਦਾ ਸੁਨ ਸਾਗਰ ਭਰਿਆ ਇਹਦੇ ਔਗਨ ਹਮਾਰੇ ਦਾਦਾ। ਅਸੀਂ ਤਾਂ ਆਪਣੇ ਮਾੜੇ ਮਨ ਨੂੰ, ਧੋਖਾ ਦੇਣ ਵਾਲੇ ਮਨ ਨੂੰ, ਮੈਲ ਦੇ ਭਰੇ ਹੋਏ ਨੂੰ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਤੇ ਸੇਵਕ ਦੀ ਕਾਰਜ ਰਾਸ, ਤੇ ਜਦੋਂ ਮਨ ਦੇ ਅਨੰਤ ਫੁਰਨਿਆਂ ਦੇ ਪਾਰੂ ਪੈ ਗਿਆ, ਕੇਵਲ ਇੱਕੋ ਹੀ ਸ਼ਬਦ ਰਹਿ ਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਉਹਨੂੰ ਕਹਿੰਦੇ ਨੇ ਸੂਰਮਾ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀ ਅਦੇ ਸੂਰਾ। ਇਹ ਅੱਜ ਦੀ ਵਿਚਾਰ ਸੀ। ਰਾਗੀ ਸਿੰਘਾਂ ਦਾ ਧੰਨਵਾਦ ਹੈ ਜਿਹਨਾਂ ਨੇ ਸ਼ਬਦ ਉਚਾਰ ਕੇ ਮੇਰਾ ਮਨ ਪ੍ਰਭਾਵਿਤ ਕਰ ਲਿਆ ਤੇ ਮੇਰੇ ਵਿਚਾਰਾਂ ਦਾ ਰੁੱਖ ਇੱਧਰ ਨੂੰ ਮੋੜ ਦਿੱਤਾ। ਤੇ ਅੱਜ ਦੀ ਵਿਚਾਰ ਇੱਕੀ ਸਾਸੀ ਸ਼ਾਮ ਦੇ ਟਾਈਮ ਫਿਰ ਉਹ ਜਿਹੜੇ ਇਤਿਹਾਸਕ ਦਿਨ ਚੱਲ ਰਹੇ ਹੋਲੇ ਮਹੱਲੇ ਦੀ ਹੋਲੀ ਦੀਆਂ ਵਿਚਾਰਾਂ ਹੋਈਆਂ ਰਾਤ, ਤੇ ਅੱਜ ਵੀ ਗੁਰੂ ਕਿਰਪਾ ਕਰੇ ਭਾਵੇਂ ਦੀ ਸਮਾਪਤੀ ਹੈ। ਮਹਾਂਪੁਰਖ ਜੋ ਵਚਨ ਕਰਨਾ ਚਾਹੁੰਦੇ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।